Thank you. गुरु महाराज जी गुरु विष्णु चंद्र सदा के भी प्रयोजन है और ना बताइए तीन से बोले गुरुदासगा उसके बाद सारे भाई बोले कभी सब बोले हम ऐसे तू ऐसा माँ तू हम ऐसे तू अटल संतान ये जंत सब जाता है। रक्षिंतन के पाछे वा दोहनी है से Thank you. फिर चलते शीर्ष स्वभाव है चरणी, मुख स्वभाव है जनता जस गाव है जीव पे आता शरणी। सत्संग ख्यालों बार रोकना और शब्द नाल जोड़ना गुरु बाबा जी की शिक्षा जो कि लोग सुखी लोग से जिला बनाने वाली है, उन्हें ध्यान दे के सुनना सब सत्संगी माई भाई का मुख फर्ज होया करता है। तो आओ उन विचार शुरू करिए। मन पतन लख चौरासी जोन का गेड़ा कट के इस जीव को बड़ा मुश्किल प्राप्त होया। इस मन पतन दे विच आके जेकर निगाह मारी जावे गरीब तो बादशाह तक सारे ही दुखी अनेक दुखां दे विच मुबतला हैं। तदे ही गुरु बाबा जी फरमाते नानक दुखिया सब सुन, सारा संसार दुखी है। एनी भी गरीबी दुखी अमीर भी दुखी राजे राणे बादशाह स्वर्ग दे राजे तक दुखी हैं। सुखी वही पुरुष हो सकता है जो सुख स्वरूप वाहिगुरु नु मिले था। क्यों गुरु बाबा जी फरमाते हैं
दुखिया सब संसार नानक दुखिया नानक दुखिया दुखिया सब संसार नानक दुखिया
नानक दुखिया सब संसार, सारा संसार ही आद व्याद उपाद तिना तापां दा ग्रसिया होया। किसे नूं पुछ के देखो तुसी अपने दुख उसदे पास खोलो तो उदों तुहाडे पास अपने ज्यादा दुख खोलदा। इस तरह खोलूं घंटी दुखी भरिया आया सुख जे है वाहिगुरु दे विच विरती लगन करके है सत्संग विच है, क्योंकि सत्संग विच पहुंच के अपने ख्याल हरी जस विच जोड़ींदा। ये ख्याल जो कि दुख सुख का खरच है, इस उत्पत्ति दुखां सुखां दी। तो जेकर इस ख्याल नूं वाहिगुरु दे विच बाणी द्वारा हरी कीर्तन द्वारा और गुर शब्द द्वारा जोड़ दिए ये मन दुखां तों उच्चा हो जाता है। जेकर ये मन दुख रूप संसार विच ही भटकदा है तो दुखां तों सिवा हासिल कुछ नहीं होंदा। तो इस करके आओ सुखी होने का उपा सत्संगत वाहिगुरु का भजन ही है, सत्संग विच आउण दा। कपड़े च मैल पई होवे उसनूं साबुण सजी सोडा लगा के दूर किया जा सकता है। इसी तरह मन जो मैला है, मैला होण करके अनेकां पापां दुखां दा ग्रसिया होया है, इसनूं धोण दा उपा वाहिगुरु ਦਾ ਨਾਮ ਰੂਪੀ ਸਾਬਣ ਹੀ ਹੈ। ਅਸੀਂ ਬੜਾ ਸੰਤੋਖ ਕੋਸ਼ਿਸ਼ ਨਹੀਂ ਕਰਦੇ।
ਗੁਰੂ ਦਰਬਾਰ ਵੱਲ ਆਉਣ ਦਾ ਪਹਿਲੇ ਇੱਥੋਂ ਸ਼ੁਰੂ ਕਰੀਏ। ਉੜਿਆੜੇ ਤੇ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜਗ ਦਾ ਫਲ, ਪੈਰਾਂ ਦੀ ਪਵਿੱਤਰਤਾ ਸਫਲਤਾ ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਕਰਕੇ ਹੈ। ਪਾਂਡਵਾਂ ਤੇ ਕੌਰਵਾਂ ਦੇ ਦਰਮਿਆਨ ਜੰਗ ਹੋਇਆ, ਫਤਿਹ ਹੋਈ ਪਾਂਡਵਾਂ ਦੀ, ਦੁਰਯੋਧਨ ਆਤਮਾ ਰਹੇ, ਸੁਰਮੁਖ ਚੱਕਰਵਰਤੀ ਰਾਜਾ ਯੁਧਿਸ਼ਠਿਰ ਹੋਇਆ। ਇਹ ਚੰਗੇ ਪਰਮਾਤਮਾ ਸਨ। ਪਰਮਾਤਮਾ ਪੁਰਸ਼ ਹਮੇਸ਼ਾ ਹੀ ਬੁਰਾਈ ਤੋਂ ਗੁਨਾਹ ਤੋਂ ਡਰਦਾ ਹੈ। ਇਹਨਾਂ ਦੇ ਚਿੱਤ ਵਿੱਚ ਖਿਆਲ ਆਇਆ ਜੰਗ ਦੇ ਵਿੱਚ ਕੋਈ ਨਿਯਮ ਨਹੀਂ ਹੁੰਦਾ ਆਪਣੇ ਪਰਾਏ ਦਾ, ਚੰਗੇ ਬੁਰੇ ਦਾ। ਸਾਡੇ ਹੱਥੋਂ ਸਾਡੇ ਰਿਸ਼ਤੇਦਾਰ, ਸਾਡੇ ਸਤਿਕਾਰ ਦੇ ਥਾਂ ਬਜ਼ੁਰਗ, ਚਾਚੇ ਤਾਏ, ਮਾਮੇ ਪੁੱਤੇ ਬਹੁਤ ਸਾਰੇ ਮਾਰੇ ਗਏ ਹੋਣਗੇ, ਪਰ ਉਹਨਾਂ ਦੀ ਨਿਵਿਰਤੀ ਵਾਸਤੇ ਕੋਈ ਉਪਾਅ ਹੋਣਾ ਚਾਹੀਦਾ। ਇਹਨਾਂ ਪੰਜਾਂ ਭਰਾਵਾਂ ਨੇ ਕ੍ਰਿਸ਼ਨ ਜੀ ਦੁਆਪਰ ਯੁੱਗ ਦਾ ਨਿਮਿਤਕ ਅਵਤਾਰ ਸਨ। ਇਹ ਉਹਨਾਂ ਦੇ ਭਗਤ ਸਨ। ਦੁਨਿਆਵੀ ਰਿਸ਼ਤੇ ਵੱਲੋਂ ਆਪ ਕੀਤੀ ਮੈਂ ਪੁੱਤਰੇ ਪੜਾ ਵੀ ਸੀ। ਉਹਨਾਂ ਅਰਜ਼ ਕੀਤੀ, ਮਹਾਰਾਜ ਸਾਤੋਂ ਕੋਈ ਇਹੋ ਜਿਹਾ ਕਰਮ ਕਰਾਓ ਜਿਸ ਕਰਕੇ ਜਿਹੜੇ ਅਸੀਂ ਜੰਗ ਦੇ ਵਿੱਚ ਨਾ ਜਾਣਨ ਕਰਕੇ ਕੋਈ ਇਹੋ ਜਿਹੇ ਕਰਮ ਹੋ ਗਏ, ਉਹਨਾਂ ਦੀ ਨਿਵਿਰਤੀ ਹੋ ਜਾਵੇ, ਉਹਨਾਂ ਦਾ ਫਲ ਸਾਨੂੰ ਦੁੱਖ ਨਾ ਭੁਗਤਣਾ ਪਵੇ। ਕਿਉਂਕਿ ਪਾਪ ਕਰਮਾਂ ਦਾ ਫਲ ਦੁੱਖ ਹੁੰਦਾ ਹੈ, ਪੁੰਨ ਕਰਮਾਂ ਦਾ ਫਲ ਸੁੱਖ ਹੁੰਦਾ। ਜੇ ਪ੍ਰਾਣੀ ਸੁੱਖ ਚਾਹੁੰਦਾ ਹੈ ਆਪਣੇ ਪਾਪ ਕਰਮਾਂ ਨੂੰ ਧੋਵੇ ਕਿਵੇਂ ਐਸਾ ਹੈ। ਸੰਯੋਗ ਕਰਕੇ ਤਦੇ ਹੀ ਸਾਨੂੰ ਗੁਰੂ ਜੀ ਨੇ ਵਾਰ ਵਾਰ ਐਸਾ ਫਰਮਾਇਆ, ਨਰ ਅਚੇਤ ਪਾਪ ਤੇ ਡਰ। ਪੁਰਸ਼ ਜਾਣ ਕੇ ਤਾਂ ਕੀ ਕਰਨਾ, ਜੇ ਅਚਨਚੇਤ ਹੀ ਬਿਨਾਂ ਜਾਣੇ ਤੇ ਆਦਿ ਪੈਰਾਂ ਹੇਠਾਂ ਆ ਜਾਂਦੇ, ਉਸ ਤੋਂ ਵੀ ਡਰਨਾ ਚਾਹੀਦਾ। ਜਾਣ ਕੇ ਤਾਂ ਜੀਵਨ ਗਲਤ ਰੱਖਣੀ ਬਹੁਤ ਹੀ ਬੁਰੀ ਬਾਤ ਆ। ਇਹ ਫਰਮਾਉਂਦੇ ਹਨ, ਨਰ ਅਚੇਤ ਪਾਪ ਤੇ ਡਰਦੇ ਅਚਨਚੇਤ ਹੀ ਬਿਨਾਂ ਜਾਣੇ। ਕਈ ਅਜਿਹੇ ਕਰਮ ਹੋ ਜਾਂਦੇ ਜਿਨ੍ਹਾਂ ਦੀ ਬਹੁਤ ਪਤਾ ਨਹੀਂ ਹੁੰਦਾ। ਬੇਵਸੀ ਕਰਨ ਦੀ ਹੈ, ਜ਼ਿੰਮੇਵਾਰ ਖੇਤੀਪਤੀ ਕਰਦਾ, ਬਹੁਤ ਸਾਰੇ ਕੀੜੇ ਕਰਕਟ ਮਰ ਜਾਂਦੇ ਨੇ। ਭਾਵੇਂ ਉਸਦਾ ਅਚਨਚੇਤ ਗੁਣ ਵੀ ਬਹੁਤ ਸਾਰਾ ਹੋ ਜਾਂਦਾ, ਬਹੁਤ ਸਾਰੇ ਜਾਨਵਰ ਬਹੁਤ ਉਹਦਾ ਅਨਾਜ ਖਾ ਕੇ ਅਚਨਚੇਤ ਗੁਣ ਵੀ ਹੁੰਦਾ, ਪਰ ਬਹੁਤ ਸਾਰਾ ਉਦੋਂ ਅਚੇਤ ਪਾਪ ਵੀ ਹੁੰਦਾ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਜਾਣ ਕੇ ਤਾਂ ਕੀ ਕਰਨਾ, ਅਚੇਤ ਬਿਨਾਂ ਜਾਣੇ ਤੇ ਬੇਬਸੀ ਜਿਹੜੀ ਗੱਲ ਇਹੋ ਜਿਹੇ ਪਾਪ ਨੇ ਉਹਨਾਂ ਤੋਂ ਵੀ ਡਰਨਾ ਚਾਹੀਦਾ ਹੈ। ਤਾਂ ਤੇ ਪਰਮਾਤਮਾ ਪੁਰਸ਼ ਨੂੰ ਡਰਦੇ। ਇਹਨਾਂ ਪੰਜਾਂ ਭਰਾਵਾਂ ਨੇ ਮੁੜ ਕੇ ਚੱਕਰਵਰਤੀ ਰਾਜ ਹਿੰਦੁਸਤਾਨ ਦਾ ਇਹਨਾਂ ਦੇ ਹੱਥ ਆ, ਰਾਜੇ ਯੁਧਿਸ਼ਠਿਰ ਸੇ ਚੱਕਰਵਰਤੀ ਰਾਜਾ ਹੋਇਆ। ਇਹਨਾਂ ਨੇ ਪ੍ਰਾਰਥਨਾ ਕੀਤੀ ਕ੍ਰਿਸ਼ਨ ਭਗਵਾਨ ਦੇ ਚਰਨਾਂ ਚ, ਮਹਾਰਾਜ ਸਾਤੋਂ ਕੋਈ ਇਹੋ ਜਿਹਾ ਕਰਮ ਕਰਾਓ ਜਿਸ ਕਰਕੇ ਸੱਤ ਅਚਨਚੇਤ ਹੀ ਜੰਗ ਦੇ ਵਿੱਚ ਬਹੁਤ ਸਾਰੇ ਰਿਸ਼ਤੇਦਾਰ ਸੰਬੰਧੀ ਪੂਜਣ ਦੇ ਥਾਂ ਸਤਿਕਾਰ ਇਹੋ ਜਿਹੇ ਲੋਕ ਲੱਗ ਗਏ ਹੋਣਗੇ, ਉਹਨਾਂ ਦਾ ਪਾਪ ਸਨਾਨ ਨਾ ਲੱਗੇ। ਇਹੋ ਜਿਹਾ ਕਰਮ ਕਰਾਓ। ਕਰਮਾਂ ਦੀ ਫਲਾਸਫੀ ਬੜੀ ਲੰਮੀ ਚੌੜੀ ਹੈ ਸਾਧ ਸੰਗਤ। ਕਈ ਕਿਸਮ ਦੇ ਕਰਮ ਹਨ, ਦੇਹਤ ਅਦੇਹਤ ਸੋ ਨਿਸ਼ਕਾਮ ਸਹਿਕਾਮ, ਬਹੁਤ ਕਿਸਮ ਦੇ, ਲੇਕਿਨ ਇੱਥੇ ਪ੍ਰਾਸ਼ਚਿਤ ਕਰਮ ਇਹਨਾਂ ਨੂੰ ਕਹਿੰਦੇ। ਪ੍ਰਾਸ਼ਚਿਤ ਕਰਮ ਉਹ ਹੁੰਦਾ ਹੈ ਕਿਸੇ ਪਰਮਾਤਮਾ ਪੁਰਸ਼ ਤੇ ਕੋਈ ਉਹਨਾਂ ਰੂਪ ਕਰਮ ਹੋ ਗਿਆ ਉਸਦੀ ਨਿਵਿਰਤੀ ਵਾਸਤੇ ਜਿਹੜਾ ਕੋਈ ਕਰਤੱਵ ਕੀਤਾ, ਸ਼ੁਭ ਕਰਮ ਕੀਤਾ, ਜਾਵੇ ਨਾਮ ਦੱਸਣਾ ਨਿਸ਼ਨਾ ਜਾਂ ਕੁਛ ਹੋਰ, ਸੋ ਉਸ ਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ, ਤਾਂ ਕਿ ਉਸ ਕਰਮ ਦਾ ਫਲ ਨਾ ਭੋਗਣਾ ਪਵੇ ਜਿਹੜਾ ਗੁਨਾਹ ਰੂਪ ਹੋਵੇ, ਇਹ ਮਤਲਬ। ਸੋ ਜਦੋਂ ਇਹ ਗੱਲ ਕਹੀ ਤੇ ਕਿਸ਼ਨ ਜੀ ਕਹਿੰਦੇ ਚੰਗਾ ਤਾਂ ਇੱਕ ਜੱਗ ਕਰਵਾਉਣੇ। ਸਤਸੰਗ ਇਸੇ ਸਮੇਂ ਵਿੱਚ ਜੱਗਾਂ ਦਾ ਬਹੁਤ ਅਰਵਾਸ ਸੀ ਸਾਡੇ ਦੇਸ਼ ਦੇ ਵਿੱਚ। ਸਤਯੁਗ ਸੱਤ ਜੱਗੀ ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦਰਢੇ ਗੱਲ ਕੇਵਲ ਨਾਮ। ਤ੍ਰੇਤਾ ਯੁਗ ਉਹਦੇ ਵਿੱਚ ਰਾਜੇ ਮਹਾਰਾਜੇ ਉਹਨਾਂ ਕੋਲ ਧਨ ਵੀ ਬਿਣਤੀ ਬਹੁਤਾ ਹੁੰਦਾ ਔਰ ਸ਼ਰਧਾ ਰੂਪੀ ਧਨ ਕਰਕੇ ਵੀ ਉਹ ਮਾਲਾ ਮਾਲ ਹੁੰਦੇ ਸਨ। ਉਹ ਚਾਹੁੰਦੇ ਸਨ ਮਾਨੁਖ ਧਨ ਮਸਾਂ ਮਸਾਂ ਹੱਥ ਆਇਆ, ਇਸ ਨੂੰ ਕਿਵੇਂ ਨੂੰ ਕਿਵੇਂ ਸਫਲਾ ਕੀਤਾ ਜਾਏ। ਨਾਮ ਜਪ ਕੇ, ਤਪ ਕਰਕੇ, ਪ੍ਰਣਾਯਾਮ ਕਰਕੇ, ਯੱਗ ਆਦਿ ਕਰਕੇ, ਇਸ਼ਨਾਨ ਕਰਕੇ ਉਹਨੂੰ ਸਫਲਾ ਕਰ ਲਿਆ ਜਾਵੇ। ਹੁਣ ਉਹ ਜਿੱਥੇ ਭਜਨ ਪਾਠ ਸਾਂਝਾ ਵੀ ਭਾਵੇਂ ਕਰਦੇ ਸਨ, ਇੱਕ ਯੱਗ ਆਦਿ ਵੀ ਕਰਿਆ ਕਰਦੇ ਸਨ। ਕਿਹੋ ਜਿਹੇ ਯੱਗ? ਅਸ਼ਮੇਧ ਯੱਗ, ਅਤੀ ਮੇਧ ਯੱਗ, ਪਿੰਡਾ ਮੇਧ ਯੱਗ, ਗੌ ਮੇਧ ਯੱਗ, ਰਾਸ਼ੂ ਯੱਗ, ਕਿਹੋ ਜਿਹੇ ਯੱਗ ਕਰਦੇ ਸਨ। ਇੱਕ ਇੱਕ ਯੱਗ ਦੇ ਉੱਪਰ ਅਰਬਾਂ ਕਰੋੜਾਂ ਰੁਪਇਆ ਖਰਚ ਹੁੰਦਾ ਸੀ। ਲੱਖਾਂ ਕਰੋੜਾਂ ਆਦਮੀ ਉਸਦੇ ਪ੍ਰਯੋਗ ਵਿੱਚ ਕੰਮ ਕਰਨ ਵਾਲੇ ਸ਼ਾਮਲ ਹੁੰਦੇ ਸਨ। ਜਿਵੇਂ ਸਾਡੇ ਅਖੰਡ ਪਾਠ ਦੇ ਵਿੱਚ ਉਹੀ ਸ਼ਾਮਲ ਹੋ ਸਕਦੇ ਜਿਹੜੇ ਅਖੰਡ ਪਾਠੀ ਹੋਣ, ਤਾਂ ਦੂਸਰੇ ਨਹੀਂ। ਇਸੇ ਤਰ੍ਹਾਂ ਉਹਨਾਂ ਯੱਗਾਂ ਦੇ ਵਿੱਚ ਵੀ ਉਹਦੇ ਲਈ ਸ਼ਾਮਲ ਹੁੰਦੇ ਜਿਹੜੇ ਉਹਨਾਂ ਦੇ ਯੋਗ ਹੁੰਦੇ ਸਨ। ਸਵਾਈਓ ਇਹੋ ਜਿਹੇ ਇਸ ਤਰ੍ਹਾਂ ਖਰਚ ਹੋ ਕੇ ਫਿਰ ਉਹਦੇ ਵਾਸਤੇ ਸ਼ੁੱਧ ਸ਼ੁੱਧ ਘਿਓ ਹੋਰ ਪਿੱਤਰ ਕਈ ਵਸਤਾਂ ਇੰਨੀਆਂ ਚਾਹੀਦੀਆਂ ਜਿਹੜੀਆਂ ਅੱਜ ਕੱਲ੍ਹ ਸਾਨੂੰ ਮਿਲਣੀਆਂ ਬੜੀ ਔਖੀਆਂ ਹੁੰਦੀਆਂ। ਅੱਜ ਕੱਲ੍ਹ ਤਾਂ ਸ਼ੁੱਧ ਕੀ ਨਹੀਂ ਮਿਲਦਾ ਦੱਸੋ, ਯੱਗ ਕਰਨ ਦਾ ਸਵਾਲ ਹੀ ਕਿਸੇ ਪੈਦਾ ਹੁੰਦਾ। ਤੇ ਗਵਰਨਮੈਂਟਾਂ ਕਰਦਾ ਹੀ ਹਨ, ਫਿਰ ਸ਼ਰਧਾ ਰੂਪੀ ਧੰਨ ਤੋਂ ਵੀ ਹੀ ਕਿਵੇਂ ਉਹ ਕਰ ਸਕਣ ਲੋਕ। ਸਾਰੀਆਂ ਗੱਲਾਂ ਹੀ ਯਾਦ ਕਰਨੀ ਪੈ ਰਹੀਆਂ। ਤਦੇ ਗੁਰੂ ਜੀ ਨੇ ਕਹਿਤਾ, ਇਸ ਤੋਂ ਬਿਨਾਂ ਵੀ ਜੇ ਕਿਸੇ ਨੂੰ ਵਿਸ਼ੇਸ਼ ਗੁਣ ਕੱਟਣ ਦੀ ਲੋੜ ਹੈ, ਗੁਰਬਾਣੀ ਪੜ੍ਹਨ ਸੁਣਨ ਦਾ ਕਈ ਕਰੋੜਾਂ ਜੱਗਾਂ ਦਾ ਫਲ ਹੈ, ਕਈ ਕੋਟ ਦੇ ਜਗਤਲਾਂ ਸੁਣ ਗਾਵਣ ਵਾਲੇ। ਸੋ ਆਓ ਯੱਗ ਆਰੰਭ ਕਰਾ। ਜਿਸ ਯੱਗ ਦੇ ਵਿੱਚ ਤਮਾਮ ਹਿੰਦੁਸਤਾਨ ਕਰਦੇ ਸਾਧੂ ਮਹਾਂਪੁਰਸ਼ ਬ੍ਰਹਮਣ ਜਿਹੜੇ ਪਰਮਾਤਮਾ ਲੋਕ, ਉਹਨਾਂ ਨੂੰ ਨਿਮੰਤਰਣ ਦਿੱਤੇ ਗਏ ਯਾਨੀ ਉਹਨਾਂ ਨੂੰ ਬੁਲਾਇਆ ਗਿਆ ਐਸਾ। ਸੋ ਨਿਯਤ ਦਿਨ ਦੇ ਉੱਪਰ ਇਹ ਕਾਰਜ ਆਰੰਭ ਹੋ ਗਿਆ। ਜਿੱਥੇ ਜਿੱਥੇ ਜਿਸ ਦੀ ਸੇਵਾ ਦੀ ਲੋੜ ਸੀ ਉੱਥੇ ਲਗਾਏ ਗਏ। ਕ੍ਰਿਸ਼ਨ ਭਗਵਾਨ ਨੇ ਆਪ ਸੰਤਾਂ ਦੇ ਚਰਨ ਧੋਣ ਦੀ ਸੇਵਾ ਸੰਭਾਲੀ, ਕਿਉਂਕਿ ਜਿਸ ਜਿਸ ਸੇਵਾ ਦੇ ਕੋਈ ਯੋਗ ਸੀ ਉੱਥੇ ਉੱਥੇ ਉਸਨੂੰ ਖੜਾ ਕੀਤਾ ਗਿਆ। ਸੋ ਇਸੇ ਤਰ੍ਹਾਂ ਉਸ ਯੱਗ ਦੇ ਵਿੱਚ ਸ਼ਰਤ ਰੱਖੀ ਸੀ ਕਿ ਉੱਚੇ ਥਾਂ ਸੰਖ ਰੱਖ ਦਿੱਤਾ, ਯੱਗ ਸੰਪੂਰਨ ਹੋਇਆ ਤਦ ਮੰਨਿਆ ਜਾਏਗਾ ਜੇ ਉਹ ਸੰਖ ਖੁਦ ਬਖੁਦ ਆਵਾਜ਼ ਦੇਵੇਗਾ। ਇਹ ਸ਼ਰਤ ਸੀ, ਅਗਰ ਨਾ ਆਵਾਜ਼ ਦਿੱਤੀ ਕੋਈ ਵਿਘਨ ਪਿਆ ਮੰਨਿਆ ਜਾਏਗਾ। ਸੋ ਖੈਰ ਸਾਰਾ ਹੀ ਕੁਛ ਜੋ ਕੁਛ ਕਰਨਾ ਸੀ ਉਸਦੇ ਪ੍ਰਯੋਗ ਵਿੱਚ ਕੀਤਾ ਕਟਾਇਆ, ਪਰ ਸੰਖ ਨੇ ਆਵਾਜ਼ ਨਾ ਦਿੱਤੀ। ਜ਼ਰੂਰੀ ਸੀ ਇਸ ਵਿੱਚ ਸ਼ੰਕਾ ਪੈਦਾ ਹੋਣਾ ਵੀ ਕੋਈ ਨਾ ਕੋਈ ਵਿਘਨ ਪੈ ਗਿਆ, ਯੱਗ ਸੰਪੂਰਨ ਨਹੀਂ ਹੋਇਆ, ਸਫਲਾ ਨਹੀਂ ਹੋਇਆ। ਸੋ ਫਿਰ ਇਹਨਾਂ ਪੰਜਾਂ ਭਰਾਵਾਂ ਨੇ ਪੁੱਛਿਆ ਕ੍ਰਿਸ਼ਨ ਜੀ ਨੂੰ, ਮਹਾਰਾਜ ਆਪ ਤਰਕਾਲੀ ਹੋ, ਆਪ ਵਰਤਮਾਨ ਦੇ ਜਾਣੇ ਹਾਂ, ਕਿਰਪਾ ਕਰਕੇ ਦੱਸੋ ਕੀ ਵਿਘਨ ਪੈ ਗਿਆ, ਇਤਨੀ ਖੇਚਲ ਹੋਈ, ਇਤਨਾ ਖਰਚ ਹੋਇਆ, ਫਿਰ ਵੀ ਯੱਗ ਸਫਲਾ ਨਾ ਹੋਇਆ ਕਿਉਂਕਿ ਸੰਖ ਨੇ ਆਵਾਜ਼ ਨਹੀਂ ਦਿੱਤੀ। ਸੋ ਕ੍ਰਿਸ਼ਨ ਜੀ ਕਹਿਣ ਲੱਗੇ, ਹਾਂ ਬਾਈ ਗੱਲ ਤਾਂ ਐਸੀ ਹੈ, ਖੇਚਲ ਬੜੀ ਹੋਈ ਹੈ, ਖਰਚ ਵੀ ਬੜਾ ਹੋਇਆ, ਬਹੁਤ ਕੁਛ ਹੈ, ਲੇਕਿਨ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਂਪੁਰਖ ਨਹੀਂ ਆਇਆ, ਤਾਂ ਤੁਹਾਡਾ ਯੱਗ ਸਫਲਾ ਨਹੀਂ ਹੋ ਸਕਿਆ। ਉਹ ਕਹਿਣ ਲੱਗੇ, ਅਸੀਂ ਤਾਂ ਸਭ ਨੂੰ ਬੁਲਾਇਆ ਹੈ, ਸਭ ਨੂੰ ਨਿਮੰਤਰਣ ਦਿੱਤੇ ਹਨ, ਸਾਡਾ ਕਿਸੇ ਨਾਲ ਕਿਸੇ ਕਿਸਮ ਦਾ ਕੋਈ ਮਤਭੇਦ ਨਹੀਂ ਹੈ। ਸੋ ਇਸ ਕਰਕੇ ਅਸੀਂ ਸਭ ਨੂੰ ਬੁਲਾਇਆ ਹੈ, ਇਸ ਕਰਕੇ ਅਸੀਂ ਇਹ ਕੈਸੇ ਜਾਣ ਸਕੇ ਕਿਉਂ ਨਹੀਂ ਆਇਆ। ਠੀਕ ਹੈ, ਕਹਿਣਗੇ ਤੁਸੀਂ ਸਭ ਨੂੰ ਬੁਲਾਇਆ, ਤੁਹਾਡਾ ਕਿਸੇ ਨਾਲ ਕੋਈ ਫਰਕਾ ਨਹੀਂ, ਲੇਕਿਨ ਉਹ ਖੁਦ ਬਖੁਦ ਨਹੀਂ ਆਇਆ, ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ, ਉਹ ਇਹ ਜਿਹਾ ਮਹਾਂਪੁਰਖ। ਉਹ ਕੌਣ? ਕਹਿਣਗੇ ਉਹ ਹੈ ਬਾਗੀ ਤੰਗੀ, ਸਾਸੂ ਵਾਹਿਗੁਰੂ ਦੀ ਭਗਤੀ। ਜਾਤਾਂ ਪਾਤਾਂ ਦਾ ਕੋਈ ਸਵਾਲ ਨਹੀਂ, ਉਸ ਸਮੇਂ ਤੇ ਜ਼ਰੂਰ ਜਾਤਾਂ ਪਾਤਾਂ ਦੇ, ਭਾਵੇਂ ਵਿਚਾਰ ਦ੍ਰਿਸ਼ਟੀ ਕਰਕੇ ਜੇ ਦੇਖਿਆ ਜਾਵੇ, ਜਿਤਨੇ ਸਰੀਰ ਹਨ ਕੀੜੀ ਤੋਂ ਲਾ ਕੇ ਬ੍ਰਹਮਾ ਤੱਕ, ਪੰਜਾਂ ਤੱਤਾਂ ਦੇ ਬਣੇ ਹੋਏ ਹਨ, ਸਭ ਦੇ ਵਿੱਚ ਇੱਕੋ ਹੀ ਚੇਤਨ ਵਾਹਿਗੁਰੂ ਦੀ ਜੋਤ ਪ੍ਰਕਾਸ਼ ਦੀ। ਪੰਜ ਤੱਤ ਹਨ ਮਿੱਟੀ ਪਾਣੀ ਅੱਧ ਹਵਾ ਆਕਾਸ਼। ਸੋ ਜੇ ਵਿਚਾਰ ਕਰਕੇ ਦੇਖਿਆ ਜਾਵੇ, ਨਾ ਤਾਂ ਮਿੱਟੀ ਦੀ ਕੋਈ ਜਾਤ ਪਾਤ ਹੈ, ਨਾ ਪਾਣੀ ਦੀ ਕੋਈ ਜਾਤ ਹੈ, ਨਾ ਅੱਗ ਦੀ ਕੋਈ ਜਾਤ ਹੈ, ਨਾ ਹਵਾ ਦੀ, ਨਾ ਆਕਾਸ਼ ਦੀ, ਨਾ ਚੇਤਨ ਆਤਮਾ ਪਰਮਾਤਮਾ ਦੀ। ਇਹ ਜਾਤਾਂ ਪਾਤਾਂ ਇਹ ਦੁਨੀਆਂ ਤੇ ਆ ਕੇ ਕਲਪਨੀਆਂ ਸਨ। ਸਿਆਣਿਆਂ ਪੁਰਸ਼ਾਂ ਨੇ ਕੋਈ ਕੰਮ ਕਾਰ ਚਲਾਉਣ ਵਾਸਤੇ ਜਿਵੇਂ ਹੋਰ ਕਈ ਕਿਸਮ ਦੇ ਅਸੂਲ ਬਣਾ ਲੈਂਦੇ ਹਨ, ਲੈਂਦੇ ਹਨ। ਇਸੇ ਤਰ੍ਹਾਂ ਪਹਿਲੇ ਸਮਿਆਂ ਦੇ ਵਿੱਚ ਇਹ ਜਾਤਾਂ ਕਰਦੀਆਂ ਗਈਆਂ। ਜਹਾਜ਼ ਕੋਈ ਕੰਮ ਕਰਨ ਲੱਗਿਆ ਸੀ, ਉਹਦੀ ਜੋ ਉਹਦੀ ਜਾਤ ਦਾ ਨਾਂ ਪੈ ਗਿਆ ਸੀ। ਲੋਹੇ ਦਾ ਕੰਮ ਕਰਨ ਲੱਗੇ ਤਾਂ ਲੁਹਾਰ ਕਹਿਣ ਲੱਗ ਪਏ, ਸੋਨੇ ਦਾ ਕੰਮ ਕਰਨ ਲੱਗਾ ਤਾਂ ਸੁਨਾਰ ਕਹਿਣ ਲੱਗ ਪਏ, ਚਾਂਬੜੇ ਦਾ ਕੰਮ ਕਰਨ ਲੱਗਾ ਤਾਂ ਚਮਾਰ ਕਹਿਣ ਲੱਗ ਪਏ, ਖੇਤੀ ਦਾ ਕੰਮ ਕਰਨ ਲੱਗਾ ਤਾਂ ਜ਼ਿਮੀਂਦਾਰ ਕਹਿਣ ਲੱਗ ਪਏ। ਇਸੇ ਤਰ੍ਹਾਂ ਹੀ ਜਿਹੋ ਜਿਹਾ ਕਿਸੇ ਦਾ ਕੰਮ ਕਿਹਾ ਜਾ, ਉਹਦਾ ਨਾਮ ਪੈ ਗਿਆ। ਇਵੇਂ ਜਾਤਾਂ ਕਲਪੀਆਂ ਗਈਆਂ ਸਨ। ਪਰ ਕਾਰਜ ਸਿੱਧੀ ਵਾਸਤੇ ਹੋਰ ਕੁਛ ਨਹੀਂ, ਵਾਸਤੇ ਵਿੱਚ ਜਿਹੜੇ ਵਿਚਾਰਵਾਨ ਪੁਰਸ਼ ਹਨ ਜਿਹਨਾਂ ਨੂੰ ਅੱਛੀ ਤਰ੍ਹਾਂ ਐਸਾ ਨਿਰਣਾ ਹੈ ਆਤਮਨ ਆਤਮ ਦਾ, ਉਹਨਾਂ ਦੀ ਦ੍ਰਿਸ਼ਟੀ ਤਾਂ ਇਹ ਚੀਜ਼ ਕੁਛ ਹੋਇਆ ਨਹੀਂ। ਕਰਦੀ ਸਭ ਸੁੰਦਰ ਸੀ ਹੁੰਦੀ। ਖੈਰ ਯੂੰ ਕਹਿਣ ਲੱਗੇ, ਥੋੜੇ ਜਗ ਦੇ ਵਿੱਚ ਇੱਕ ਬਾਲਮੀਕ ਤਤਵੇਤਾ ਹੈ, ਪ੍ਰਭੂ ਵਾਹਿਗੁਰੂ ਦੇ ਵਿੱਚ ਪਰਮੇਸ਼ਵਰ ਵਿੱਚ ਅਭੇਦ ਹੈ, ਉਹ ਨਹੀਂ ਆਇਆ, ਜਿਸ ਕਰਕੇ ਤੁਹਾਡਾ ਯੱਗ ਸੁਫਲਾਨੀ ਇੱਕ ਤਾਂ ਬਹੁਤੀ ਛੋਟੀ ਸ਼੍ਰੇਣੀ ਵਿੱਚ ਦੁਨੀਆਂ ਵਿੱਚ ਹੈ। ਦੂਸਰੇ ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ, ਦੋ ਕਾਰਨਾਂ ਕਰਕੇ ਉਹ ਤੁਹਾਡੇ ਯੱਗ ਵਿੱਚ ਨਹੀਂ ਆਇਆ। ਗੁਰੂ ਜੀ ਕਹਿੰਦੇ ਨੇ ਵਾਹਿਗੁਰੂ ਦਾ ਭਜਨ ਕਰਕੇ ਅੱਜ ਤੱਕ ਉਹਨਾਂ ਦੇ ਦਿਨਾਂ ਦੀਆਂ ਛੁੱਟੀਆਂ ਅੱਜ ਸਾਡੇ ਸਤਿਕਾਰ ਮਨਾਉਂਦੇ, ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਕੀਤੀ, ਅੰਮ੍ਰਿਤ ਤੇ ਅੱਟਾ ਲਵੋਗੇ, ਇਉਂ ਫਰਮਾਉਂਦੇ ਹਨ।
ਨੀਚ ਚਾਹੀ ਕੁੰਤੀ ਪ੍ਰਗਟ ਹੋਗੇ ਜਪ ਕੇ
ਬਾਣੀ ਉਚਾਰਨ ਕੀਤੀ ਜਿਸਦੇ 24 ਸ਼ਲੋਕ ਹਨ, 24 ਅਸ਼ਟਪਦੀਆਂ ਤੇ 24,000 ਅੱਖਰ ਹਨ। ਪ੍ਰਮਾਣ ਕੀਤਾ ਜੋ ਪ੍ਰੇਮੀ ਇੱਕ ਪਾਠ ਰੋਜ਼ਾਨਾ ਕਰ ਲਵੇ ਉਹਦੇ ਅੱਠਾਂ ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ। ਅੱਠਾਂ ਪਹਿਰਾਂ ਦੇ ਵਿੱਚ ਅਨੁਮਾਨ ਹੈ ਤਕਰੀਬਨ 24,000 ਸਾਹਿਬ ਪ੍ਰਾਣੀ ਨੂੰ ਆ ਜਾਂਦਾ ਹੈ। ਭਾਵੇਂ ਘੱਟ ਵੱਧ ਵੀ ਜਾਂਦੇ ਨੇ ਇਨਸਾਨ ਦੀ ਕਿਰਿਆ ਦੇ ਮੁਤਾਬਕ, ਬੈਠ 12, ਚਲਤੇ 18, ਸਬਤ ਚੱਲੇ 25, ਕਰਤੇ 64, ਚਲਤੇ 9 ਵਜੇ ਜਗਦੀ, ਇਉਂ ਇਹਨਾਂ ਦਾ ਹਿਸਾਬ ਸ਼ਾਂਤੀ ਨਾਲ ਬੈਠਾ 12 ਵਜੇ ਹੌਲੀ ਹੌਲੀ ਵਾਕਿੰਗ ਕਰਦਾ ਹੈ, ਤੁਰਦਾ ਹੈ, 18 ਆ ਜਾਂਦੇ ਸੁੱਤੇ ਪਏ ਨੂੰ, 25 ਆਉਂਦੇ ਨੂੰ ਨੀਂਦ ਦੇਰ ਦੇ ਵਿੱਚ, ਵਿਕਾਰੀ ਪੁਰਸ਼ ਨੂੰ 64 ਆਉਂਦੇ ਨੇ। ਇਸ ਹਿਸਾਬ ਤੇ ਉਮਰ ਇਨਸਾਨ ਦੀ ਸਾਹਾਂ ਤੇ ਮਨੁਸਰ ਹੈ। ਜਿਹਨੂੰ ਜ਼ਿਆਦਾ ਸਾਹ ਆਉਣਗੇ ਉਹਦੀ ਉਮਰ ਘੱਟ ਜਾਂਦੀ ਹੈ, ਥੋੜੇ ਆਉਣ ਉਹਦੀ ਉਮਰ ਵੱਧ ਜਾਂਦੀ ਹੈ। ਤਦੇ ਕਿਹਾ ਯੋਗੀ ਜਨਾਂ ਦੀ ਉਮਰ, ਜਿਹੜੇ ਭਜਨ ਕਰਨ ਵਾਲੇ ਨੇ, ਉਹਨਾਂ ਦੀ ਉਮਰ ਅਵਸ਼ ਹੀ ਵੱਧ ਜਾਇਆ ਕਰਦੀ ਹੈ, ਕਿਉਂਕਿ ਉਹਨਾਂ ਦੀ ਭਾਵੇਂ ਪੁਰਾਣੇ ਮਹੀਨਾ ਵੀ ਹੁਣ ਉਹਨਾਂ ਦੀ ਸਵਾਸ ਦੀ ਜਦੋਂ ਮਨ ਟਿਕਦਾ ਹੈ ਸਵਾਸ ਦੀ ਰਫਤਾਰ ਧੀਮੀ ਹੋ ਜਾਂਦੀ ਹੈ, ਥੋੜੇ ਟਿਕਾਵੇ ਹੋਇਆ ਕਰਦੇ ਹਨ। ਮਨ ਦੇ ਟਿਕਾਅ ਦੀ ਨਿਸ਼ਾਨੀ ਹੈ, ਜਿੰਨਾ ਜ਼ਿਆਦਾ ਮਨ ਟਿਕ ਜਾਏਗਾ ਉਹਨਾਂ ਮਨ ਜ਼ਿਆਦਾ ਉਹਨਾਂ ਪ੍ਰਾਣ ਵੀ ਸਵਾਸ ਵੀ ਟਿਕ ਜਾਏਗਾ। ਸੋ ਇਸ ਕਰਕੇ ਸਵਾਸ ਤੇ ਪ੍ਰਾਣ ਜੋਗੀਸ਼ਾਂ ਨੇ, ਯਾਨੀ ਸਵਾਸ ਔਰ ਮਨ ਜੋਗੀਸ਼ਾਂ ਨੇ ਇੱਕ, ਦੋਨਾਂ 'ਚ ਇੱਕ ਚੀਜ਼ ਟਿਕ ਜੇ ਦੂਜੀ ਟਿਕ ਜਾਂਦੀ ਹੈ। ਕਦੇ ਪ੍ਰਾਣਾਯਾਮੀਆਂ ਨੇ ਮਨ ਨੂੰ ਰੋਕਣ ਦਾ ਉਪਾਅ ਪ੍ਰਾਣਾਂ ਨੂੰ ਰੋਕ ਕੇ ਦੱਸਿਆ ਹੈ, ਲੇਕਿਨ ਸੁਰਤ ਸ਼ਬਦ ਮਾਰਗੀਆਂ ਨੇ ਬਿਰਤੀ ਨੂੰ ਰੋਕਦੇ, ਨਾਲ ਦੀ ਨਾਲ ਸਵਾਸਾਂ ਦੀ ਘਟੀ ਅਵਸ਼ ਧੀਮੀ ਹੋਣੀ, ਦੋਵੇਂ ਇੱਕੋ ਚੀਜ਼ਾਂ ਹੋਈਆਂ। ਇੱਕ ਰੁਕੇਗੀ, ਦੂਜੀ ਰੁਕੇਗੀ, ਅਵਸ਼ ਹੀ ਜਾਏਗੀ। ਸੰਯੋਗ ਕਰਕੇ ਇੱਕ ਪਾਠ ਰੋਜ਼ਾਨਾ ਕਰ ਲਿਆ ਜਾਵੇ ਤਕਰੀਬਨ 1 ਘੰਟਾ ਕੁ ਲੱਗ ਜਾਂਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਵਰ ਦਿੱਤਾ ਹੈ, ਉਹਦੇ 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਇਆ ਕਰਨਗੇ, ਐਸਾ ਫਰਮਾਇਆ। ਜੇ 2 ਪਾਠ ਰੋਜ਼ਾਨਾ ਕਰ ਲਵੇ ਸ੍ਰੀ ਸੁਖਮਨੀ ਸਾਹਿਬ ਦੇ, ਤੇ ਮਹੀਨੇ 'ਚ ਇੱਕ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ, 2-2.5 ਘੰਟੇ ਲੱਗ ਜਾਂਦੇ ਹਨ। ਇਸ ਤਰੀਕੇ ਸਿਰ ਇਸ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਪੁਰਾਣ ਆਦਿ ਜਿਤਨੇ ਮਤਾਂਤਰਾਂ ਦੇ ਧਾਰਮਿਕ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ ਉਪਾਸ਼ਨਾ ਗਿਆਨ ਵਿਗਿਆਨ ਹੈ, ਯਾਨੀ ਕਰੋੜਾਂ ਗ੍ਰੰਥਾਂ ਦਾ ਸਾਰ ਕਰਮ ਉਪਾਸ਼ਨਾ ਗਿਆਨ ਵਿਗਿਆਨ। ਉਹ ਕੀ ਕਰਮ? ਨਿਸ਼ਚਿਤ ਨਿੰਦਨੀ ਬੁਰੇ ਕਰਮਾਂ ਨੂੰ ਛੱਡ ਕੇ ਪ੍ਰਾਣੀ ਚੰਗੇ ਕਰਮਾਂ ਵਿੱਚ ਲੱਗੇ, ਇਹਨਾਂ ਨੂੰ ਕਰਮ ਕਰਨੀ ਸ਼ੁਭ ਹੈ। ਉਪਾਸ਼ਨਾ ਮਨ ਨੂੰ ਟਿਕਾਉਣ ਵਾਸਤੇ ਹੁੰਦੀ ਹੈ, ਸ਼ੁਭ ਕਰਮ ਨਾਲ ਮਨ ਸ਼ੁੱਧ ਹੁੰਦਾ ਹੈ। ਉਪਾਸ਼ਨਾ ਭਜਨ ਕਰਨਾ, ਉਹਦੇ ਨੇ ਵਿਧੀਆਂ ਜੁਗਤੀਆਂ। ਸੋ ਉਹ ਮਨ ਨੂੰ ਟਿਕਾਉਣ ਵਾਸਤੇ ਉਪਾਸ਼ਨਾ ਦਰਜਾ ਮੈਨੇ ਕੋਈ ਗਿਆਨ, ਗਿਆਨ ਜੀਵ ਬ੍ਰਹਮ ਦੀ ਏਕਤਾ ਦਾ ਨਾਂ ਹੈ, ਪਰਮੇਸ਼ਵਰ ਦੇ ਨਾਲ ਜੀਵ ਦਾ ਅਭੇਦ ਹੋ ਜਾਣ, ਇੱਕ ਮਿੱਕ ਹੋ ਜਾਣ, ਉਹਨੂੰ ਗਿਆਨ ਕਹਿੰਦੇ। ਵਿਗਿਆਨ ਉਸ ਅਵਸਥਾ ਦੇ ਪੂਰਾ ਅਸਥਿਤ ਹੋ ਜਾਣ ਦਾ ਨਾਮ ਹੈ, ਜਿਸ ਉੱਪਰੇ ਕੋਈ ਅਵਸਥਾ ਨਹੀਂ, ਇਸ ਵਾਸਤੇ ਹੀ ਸਾਰਾ ਉਪਰੇਸ਼। ਸੰਯੋਗ ਇਸਤਰੀ ਸੁਖਣੀ ਸਾਹਿਬ ਦੇ ਵਿੱਚ 4 ਗੱਲਾਂ ਕਰਮ ਉਪਾਸ਼ਨਾ ਗਿਆਨ ਵਿਗਿਆਨ ਆ ਜਾਂਦੇ, ਕਿਉਂਕਿ ਸਾਰੇ ਗ੍ਰੰਥਾਂ ਦਾ ਸਾਰ ਇਹੀ ਕੁਛ ਹੈ। ਸੋ ਆਪ ਜੀ ਨੇ ਇਹਦੇ ਅਨੁਸਾਰ ਚੱਲਿਆ, ਜੀਵਨ ਮੁਕਤ ਮਿਲਦੀ ਹੈ ਔਰ ਸਰੀਰ ਛੱਡੇ ਤੋਂ ਬਾਅਦ ਵਧੇ ਮੁਕਤ ਜਨਮ ਨਹੀਂ ਧਾਰਦਾ ਹੈ। ਸੋ ਇਉਂ ਆਪ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦੱਸੇ, ਬੇਅੰਤ ਸਰਵਾਈਆਂ, ਬੇਅੰਤ ਗੁਣ, ਬੇਅੰਤ ਲਾਭ, ਬੇਅੰਤ ਤਾਕਤਾਂ ਦੱਸੀਆਂ ਹੋਈਆਂ ਹਨ। ਪ੍ਰਭੂ ਦੇ ਸਿਮਰਨ ਵਿੱਚ ਕਿੰਨੀਆਂ ਕਿੰਨੀਆਂ, ਪ੍ਰਭੂ ਦੇ ਸਿਮਰਨ ਵਿਚਾਰ ਕਰਕੇ ਦੇਖੋ, ਉੱਥੇ ਹੋਰ ਫਾਇਦਿਆਂ ਦੇ ਇਲਾਵਾ ਇਹ ਵੀ ਵਚਨ ਕੀਤਾ ਹੈ, ਹਰ ਸਿਮਰਨ ਨੀ ਚੌਕੁੰਡ ਜਾਤੇ, ਸਰੀਰ ਦਾ ਸਿਮਰਨ ਕਰਨ ਕਰਕੇ ਇਹ ਨੀ ਛੁੱਟੀਆਂ ਜਾਤੀਆਂ ਵਾਲੇ ਜਿਹਨਾਂ ਲੋਕ ਜਿਹਨਾਂ ਦੇ ਪਰਛਾਵੇਂ ਹੇਠਾਂ ਉਦੋਂ ਲੋਕ ਲੰਘਣਾ ਪਸੰਦ ਨਹੀਂ ਸਨ ਕਰਦੇ, ਉਹ ਵੀ ਲੋਕਾਂ ਦੇ ਪੂਜ ਹੋ ਗਏ, ਅੱਜ ਤੱਕ ਅੰਮ੍ਰਿਤ ਢੱਲ ਹੋ ਗਏ ਹਨ। ਸੁੱਤਦੇ ਰਵਿਦਾਸ ਨੇ ਕਿਹਾ ਸੀ, ਇਹ ਪ੍ਰਭੂ ਇਹ ਤੇਰੀ ਮਹਿਮਾ, ਤੇਰੀ ਕਿਰਪਾ ਹੈ, ਸਾਡੇ ਪਰਛਾਵੇਂ ਹੇਠਾਂ ਦੀ ਲੋਕ ਨਹੀਂ ਲੰਘਦੇ, ਲੇਕਿਨ ਤੇਰੇ ਭਜਨ ਕਰਕੇ ਬੜੇ ਬੜੇ ਗੌੜ ਮਾਣ ਮੈਨੂੰ ਲੰਮੇ ਪੈ ਪੇ ਡਨਵਤਾਂ, ਤੇਰੇ ਸਾਰੀ ਤੇਰੇ ਭਜਨ ਦੀ ਵਾਹਿਗੁਰੂ ਦੇ ਨਾਮ ਦੀ ਮੈਨੂੰ ਪਤਾ। ਜੇ ਕੋਈ ਇਹ ਕਹੇ, ਅੱਜ ਕੱਲ੍ਹ ਸਾਇੰਸ ਦਾ ਜ਼ਮਾਨਾ ਹੈ, ਉਹ ਲੋਕ ਜਿਹੜੇ ਬੜੇ ਬੜੇ ਮਿਨਿਸਟਰ ਹੋ ਗਏ, ਹੋਰ ਹੋ ਗਏ, ਉਹਨੂੰ ਸਾਰੀ ਦੁਨੀਆ ਜਾਣਦੀ ਹੈ, ਉਦੋਂ ਤਾਂ ਸਾਰੀ ਦੁਨੀਆ 'ਚ ਵੀ ਇਹ ਗੱਲ ਨਹੀਂ ਸੀ ਫੈਲਦੀ, ਕਿਉਂਕਿ ਅੱਜ ਕੱਲ੍ਹ ਉਹਨਾਂ ਨੂੰ ਸਾਧਨ ਨਹੀਂ ਸਨ। ਇਹ ਵੀ ਪ੍ਰਗਟ ਹੋ ਜਾਂਦੇ, ਇਹਨਾਂ ਦਾ ਪ੍ਰਗਟ ਹੋਣਾ ਅਤੇ ਉਹਨਾਂ ਦਾ ਪ੍ਰਗਟ ਹੋਣਾ ਦੋਨਾਂ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਉਹਦੇ ਵਿੱਚ ਕਿਹਾ, ਸੱਚਾ ਸੁੱਖ ਸੱਚੀ ਵਡਿਆਈ ਜਿਸਕੇ ਸਿਹਤ ਨਹੀਂ ਜਾਤੇ, ਸੱਚਾ ਸੁੱਖ ਆਤਮ ਸੁੱਖ ਉਹਨਾਂ ਨੂੰ ਪ੍ਰਾਪਤ ਨੂੰ ਸੱਚੀ ਵਡਿਆਈ ਅਵਨਾਸ਼ੀ ਵਡਿਆਈ ਜਿਸ ਦੇ ਸੀ ਉਹ ਉਸ ਵਹਿਗੁਰੂ ਨੂੰ ਉਹਨਾਂ ਨੇ ਜਾਣਿਆ ਹੈ। ਤੇ ਇਹ ਦੁਨੀਆਂ ਤੇ ਰਾਜ ਭਾਗ ਦੁਨੀਆਂ ਦੀ ਵਡਾਈਆਂ ਝੂਠੀਆਂ ਇਸ ਕਰਕੇ ਇਹਨਾਂ ਤੇ ਉਹਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਮੰਨਿਆ ਜਾਂਦਾ ਹੈ। ਫਿਰ ਉਹ ਪਰਮ ਸੁਖੀ ਸਨ, ਉਹਨਾਂ ਨੂੰ ਉਹ ਆਨੰਦ ਦਾ ਸੰਬੰਧ ਪ੍ਰਾਪਤ ਸੀ ਆਪਣੀ ਜ਼ਿੰਦਗੀ ਵਿੱਚ ਹੀ, ਜੋ ਵਾਹਿਗੁਰੂ ਦਾ ਜੋ ਸਰੂਪ ਹੈ। ਇਸ ਕਰਕੇ ਆਓ ਇੱਥੇ ਦੱਸਦੇ ਨੇ ਗੁਰੂ ਜੀ ਹਰੀ ਸਿਮਰਨ ਕਰਕੇ ਛੁੱਟੀਆਂ ਕੀਤੀਆਂ ਜਾਤਾਂ ਵਾਲੇ ਛੁੱਟੀਆਂ ਛੇੜੀਆਂ ਵਾਲੇ ਵੀ ਅੱਜ ਤੱਕ ਅੰਮ੍ਰਿਤ ਤੇ ਅਟਲ ਹਨ। ਸਵਯੰ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਚੋਂ ਕੁੰਟੀ ਮਾਨੇ। ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਸ਼ਿਫਟ ਕਰ ਰਹੇ ਹਨ ਪਾਂਡਵਾਂ ਦੇ ਪਾਸ। ਬਈ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਤਮਾ ਨਹੀਂ ਆਇਆ, ਉਹਦੇ ਨਾ ਆਉਣ ਕਰਕੇ ਤੁਹਾਡਾ ਯੱਗ ਸਫਲ ਨਹੀਂ ਹੋ ਸਕਿਆ। ਉਹਨਾਂ ਨੇ ਪੁੱਛਿਆ, ਕੌਣ? ਅਸੀਂ ਤਾਂ ਕਿਸੀ ਨਾਲ ਤਫਾਕਾ ਨਹੀਂ ਰੱਖਦੇ, ਸਭ ਨੂੰ ਨਿਮੰਤਰਣ ਦਿੱਤੇ, ਸਭ ਨੂੰ ਬੁਲਾਇਆ। ਕਹਿੰਦੇ ਠੀਕ ਹੈ, ਉਹਨੂੰ ਹਰੀ ਨਹੀਂ ਜਾਣਦਾ, ਜਾਂ ਉਹ ਆਪਣੇ ਆਪ ਨੂੰ ਆਪ ਜਾਣਦਾ, ਜਾਂ ਮੈਂ ਜਾਣਦਾ, ਜਾਂ ਕੋਈ ਤਰਕਾਲੀ ਮਹਾਤਮਾ ਜਾਣਦੇ ਨੇ। ਸੋ ਉਸਨੂੰ ਹੋਰ ਕੋਈ ਨਹੀਂ ਜਾਣਦਾ, ਇਸੇ ਕਰਕੇ ਤੁਸੀਂ ਉਹਨੂੰ ਨਿਮੰਤਰਣ ਨਹੀਂ ਦਿੱਤਾ ਹੈ। ਉਹ ਬਹੁਤ ਛੋਟੀ ਸ਼੍ਰੇਣੀ ਵਿੱਚ ਪੰਗੀਆਂ ਦੀ, ਤੇ ਉਹਦਾ ਨਾਂ ਹੈ ਬਾਲਮੀਕ। ਇਸ ਕਰਕੇ ਉਹ ਨਹੀਂ ਆਇਆ, ਉਹਦੇ ਨਾ ਆਉਣ ਕਰਕੇ ਤੁਹਾਡਾ ਯੱਗ ਸਫਲ ਨਹੀਂ ਹੋ ਸਕਿਆ। ਉਹਨੂੰ ਬੁਲਾਓ, ਉਸਦੇ ਘਰ ਚਰਨ ਪਵਾਓ, ਭੋਜਨ ਚੁਕਾਓ, ਤੁਹਾਡਾ ਯੱਗ ਸਫਲਾ ਹੋ ਜਾਏਗਾ। ਅਰਬਾਂ ਰੁਪਿਆ ਖਰਚ ਹੋਇਆ, ਲੱਖਾਂ ਕਰੋੜਾਂ ਆਦਮੀਆਂ ਦੀ ਖੇਚਲ ਹੋਈ, ਲੇਖੇ ਲੱਗ ਜਾਏਗੀ। ਇਹ ਬਚਨ, ਕਿਉਂਕਿ ਉਹ ਕ੍ਰਿਸ਼ਨ ਭਗਵਾਨ ਦੇ ਮੋਟ ਕਿਰਤ ਸਨ, ਸ਼ਰਧਾਲੂ ਸਨ, ਵਿਸ਼ਵਾਸ ਰੱਖਦੇ ਸਨ। ਸੋ ਉਹਨਾਂ ਨੇ ਯਾਨੀ ਰਾਜੀਵ ਰਿਸ਼ਟਰ ਨੇ ਆਪਣੇ ਭਰਾ ਭੀਮ ਸੈਨ ਨੂੰ ਭੇਜਿਆ, ਵੀ ਜਾ ਕੇ ਵਾਲਮੀਕ ਜੀ ਨੂੰ ਪ੍ਰਾਰਥਨਾ ਕਰ, ਬੇਨਤੀ ਕਰ, ਸਾਡੇ ਘਰ ਚਰਨ ਪਾਉਣ, ਸਾਡਾ ਰੁੱਖਾ ਮਿੱਠਾ ਭੋਜਨ ਛਕਣ। ਕਿਉਂਕਿ ਜਿਹੜੇ ਸਿਆਣੇ ਪੁਰਸ਼ ਹੁੰਦੇ ਨੇ, ਆਪਣੇ ਮੂੰਹ ਤੋਂ ਆਪਣੀ ਵਡਿਆਈ ਦੀ ਗੱਲ ਨਹੀਂ ਕਰਿਆ ਕਰਦੇ। ਭਾਵੇਂ ਚੱਕਰਵਰਤੀ ਰਾਜੇ ਸਨ, ਫਿਰ ਵੀ ਆਪਣੇ ਘਰ ਨੂੰ ਵੱਡੇ ਵੱਡੇ ਮਹਿਲਾਂ ਵਿੱਚ ਰਹਿੰਦੇ ਸਨ। ਸਾਡੀ ਕੁੱਲੀ 'ਚ ਚਰਨ ਪਾਉਣ, ਸਾਡਾ ਰੁੱਖਾ ਮਿੱਠਾ ਭੋਜਨ ਛਕਣ, ਇਹ ਨਿਮਰਤਾ ਦੇ ਬਚਨ ਪਾਇਆ ਕਰਦੇ। ਨਿਮਰਤਾ ਸਤਪੁਰਸ਼ਾਂ ਦਾ ਗਹਿਣਾ ਹੁੰਦਾ, ਨਿਮਰਤਾ ਦੇ ਨਾਲ ਘਟਦਾ ਨਹੀਂ, ਵਾਧਾ ਹੁੰਦਾ ਹੈ। ਆਪਣੇ ਆਪ ਨੂੰ ਆਪਸ ਕੋ ਜੋ ਭਲਾ ਕਰਾਵੇ, ਕਿਸੇ ਭਲਾਈ ਨਿਕਲ ਪਾਵੇ। ਆਪਣੇ ਆਪ ਨੂੰ ਕਹੇ ਮੈਂ ਸਾਰੇ ਕਹਿਣਗੇ ਨਿਮਰਤਾ। ਜਿਹੜਾ ਆਪਣੇ ਆਪ ਨੂੰ ਵੱਡਾ ਹੋ ਕੇ ਵੀ ਨਿਮਰਤਾ ਦੇ ਘਰ ਵਿੱਚ ਰੱਖੇ, ਉਹਨੂੰ ਸਾਰੇ ਕਹਿਣੇ ਦੇ ਕਿਤਨਾ ਵੱਡਾ ਹੈ, ਕਿਵੇਂ ਨਿਮਰਤਾ ਦੇ ਘਰ ਵਿੱਚ ਵੱਸਦਾ। ਤੇ ਨਿਮਰਤਾ ਸਤਪੁਰਸ਼ਾਂ ਦਾ, ਧਰਮਾਤਮਾ ਪੁਰਸ਼ਾਂ ਦਾ ਕਹਿਣਾ ਹੋਇਆ। ਇਸ ਕਰਕੇ ਉਹਨੇ ਇਉਂ ਜਾ ਕੇ ਪ੍ਰਾਰਥਨਾ ਕਰ, ਕਹੇ ਜਿਸ ਤਰ੍ਹਾਂ ਉਸ ਸਮੇਂ ਦੇ ਸ਼ਖਸੀਅਤ ਵੇਲੇ ਚੱਕਰਵਰਤੀ ਰਾਜਿਆਂ ਨੂੰ ਜਿਹੋ ਜਿਹੇ ਮਹਿਲੇ ਪਚਾਲੇ ਥਾਵਾਂ ਦੇ ਵਿੱਚ ਪਹੁੰਚਣਾ ਵੀ ਸ਼ਰਮ ਦੀ ਗੱਲ ਸੀ। ਹਾਂ ਤਾਂ ਬਹੁਤ ਬੁਰਾ ਕਰਕਟ ਮੁਰਗਿਆਂ ਨੇ ਬਿੱਠਾਂ, ਬਹੁਤ ਗੰਦਮੰਦ ਪਏ ਹੈ, ਇਹ ਜੇ ਥਾਂ ਭੀਮ ਸੈਨ ਚੱਲ ਕੇ ਜਾਣ, ਇੱਕ ਟੁੱਕਿਆ ਚੌਂਕੜਾ ਛੁੱਪਰ, ਬਹੁਤ ਮਹਿਲਾ ਕਚਾਲਾ, ਉੱਪਰ ਐਡੀਆਂ ਐਡੀਆਂ ਮੋਹਰੀਆਂ, ਮੀਂਹ ਪਏ ਤਾਂ ਸਾਰਾ ਪਾਣੀ ਵਿੱਚ ਗਿਰਦਾ ਹੈ। ਇਹ ਜੀ ਚੌਂਪੜੇ ਦੇ ਵਿੱਚ ਵਾਲਮੀਕ ਬੈਠਾ ਹੋਇਆ, ਪਾਣੀ ਮਹਿਲੇ ਕੱਪੜੇ ਪਾਏ ਬਚਾਏ, ਲੇਕਿਨ ਪ੍ਰਭੂ ਦੇ ਨਾਲ ਲਿਵ ਲੱਗੀ ਹੋਈ ਹੈ। ਸਹੀਓ ਉਸ ਦਿੱਲੀ ਦੇ ਅੱਗੇ ਜਾ ਕੇ ਭੀਮ ਸੈਨ ਨੇ ਨਮਸਕਾਰ ਕੀਤੀ, ਅਤੇ ਜੁੜ ਕੇ ਮਹਾਰਾਜ ਕਿਰਪਾ ਕਰੋ, ਸਾਡੇ ਕੁੱਲੀ ਵਿੱਚ ਚਰਨ ਪਾਓ, ਆਰੁੱਖਾਂ ਵਿੱਚ ਸਾਡਾ ਗਰੀਬਾਂ ਦਾ ਭੋਜਨ ਛਕੋ। ਮੈਂ ਇਸ ਵਾਸਤੇ ਪ੍ਰਾਰਥਨਾ ਕਰਨਾ ਹੈ, ਮੈਨੂੰ ਰਾਜੀਵ ਰਿਸ਼ਟਰ ਨੇ ਭੇਜਿਆ। ਪਹਿਲੇ ਤਾਂ ਉੱਠ ਕੇ ਖੜੇ ਹੋ ਗਏ ਬਾਦਮੀ ਜੀ, ਉਹ ਰਾਜਨ ਤੁਸੀਂ ਸਾਡੇ ਗਰੀਬਾਂ ਦੇ ਘਰ, ਮੈਂ ਤੁਹਾਡੇ ਸੇਵਾ ਕਰਨ ਵਾਸਤੇ ਤਿਆਰ ਹਾਂ, ਪਰ ਲੇਕਿਨ ਭੋਜਨ ਛਕਣ ਵਾਸਤੇ ਮੇਰਾ ਅਧਿਕਾਰ ਨਹੀਂ ਹੈ। ਸੇਵਾ ਕਰਨ ਵਾਸਤੇ ਮੈਨੂੰ ਲੈ ਚੱਲੋ, ਝਾੜੂ ਮਾਰੂੰਗਾ ਔਰ ਸਫਾਈ ਕਰੂੰਗਾ, ਜੋ ਮੇਰਾ ਕਰਤੱਵ ਹੈ। ਲੇਕਿਨ ਭੋਜਨ ਛਕਣ, ਮੈਂ ਕੈਸੇ, ਤੁਸੀਂ ਛਤਰੀ, ਮੈਂ ਇੱਕ ਭੰਗੀ, ਕੈਸੇ ਤੁਹਾਡੇ ਭੋਜਨ ਛਕ ਸਕਦਾ? ਇਸ ਕਰਕੇ ਕ੍ਰਿਸ਼ਨ ਜੀ ਨੇ ਤੁਹਾਨੂੰ ਕਿਵੇਂ ਹੋਰ ਕਿਹਾ, ਮੈਂ ਤਾਂ ਤੁਹਾਡਾ ਦਾਸ ਹਾਂ, ਮੈਂ ਤੁਹਾਡਾ ਗੁਲਾਮ ਹਾਂ, ਤੁਹਾਡਾ ਗੋਲਾ ਹਾਂ, ਇਤਿਆਦ ਨਿਮਰਤਾ ਦੇ ਬਚਨ ਕਹੇ। ਪਰ ਭੀਮ ਸੈਨ ਨੂੰ ਵਿਸ਼ਵਾਸ ਸੀ ਕ੍ਰਿਸ਼ਨ ਦੇ ਬਚਨਾਂ ਦੇ, ਕਹਿਣਗੇ ਮਹਾਰਾਜ ਤੁਸੀਂ ਸਾਨੂੰ ਪਰਮਾਉਣਾ ਕਰਾਉਣਾ, ਕਿਰਪਾ ਕਰੋ ਸਾਡੇ ਗ੍ਰਹਿ ਚਰਨ ਪਾਓ, ਗ੍ਰਹਿ ਪਵਿੱਤਰ ਹੋਵੇ, ਔਰ ਸੁੱਖਾ ਮਿੱਠਾ ਜੋ ਭੋਜਨ ਹੈ ਅਦਰ ਚੱਕੋ, ਅਤੇ ਸਾਡਾ ਯੱਗ ਕੀਤਾ ਹੋਇਆ ਸਫਲ ਹੋਵੇ। ਜਦੋਂ ਵਾਰ ਵਾਰ ਇਹ ਕਹੀਂਗੇ ਭਾਵੇਂ ਵਾਲਮੀਕੀ ਨੇ ਉਸਨੂੰ ਜਾ ਰਿਹਾ, ਇਹ ਦੇਖੋ ਤੁਸੀਂ ਛਤਰੀ ਹੋ, ਮੈਂ ਪਰਮੀਰੀ ਹੋਵਾਂ, ਮੇਰਾ ਅਧਿਕਾਰ ਨਹੀਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣ ਦਾ। ਜਿਹੜਾ ਕੋਈ ਅਨੁਚਿਤ ਗੱਲ ਕਰਦਾ ਹੈ, ਮਰਿਆਦਾ ਤੋਂ ਉਲਟ ਗੱਲ ਕਰਦਾ, ਉਹਨੂੰ ਦੋਸ਼ ਲੱਗਿਆ ਕਰਦਾ। ਸੋ ਉਸ ਦੋਸ਼ ਦੀ ਨਿਵਿਰਤੀ ਵਾਸਤੇ ਜੇਕਰ ਮੈਨੂੰ ਲਗਨ ਨਹੀਂ ਹੈ ਤਾਂ ਇੱਕ ਯੱਗ ਦਾ ਫਲ ਦੇ ਦਿਓ, ਤਾਂ ਮੈਂ ਚੱਲੂੰਗਾ, ਪਰ ਮੈਂ ਜਾਣ ਨੂੰ ਤਿਆਰ ਨਹੀਂ। ਕਿਉਂਕਿ ਤੁਹਾਡੇ ਚੌਂਕੇ ਤੇ ਬੈਠ ਕੇ ਉਹਨੂੰ ਭੋਜਨ ਛਕਣਾ, ਇਹ ਤਾਂ ਜ਼ਰੂਰ ਗੁਣਾ ਜ਼ਰੂਰ ਲੱਗੇ। ਇਤਿਹਾਸ ਜਦੋਂ ਗੱਲ ਕਹੀ ਦਿਨ ਮੁੜਿਆ, ਚਰ ਜਵਾਤ ਹੈ, ਇੱਕ ਯੱਗ ਰੰਭਿਆ ਸੀ, ਉਹ ਸਫਲਾ ਨਹੀਂ ਹੋਇਆ, ਹੁਣ ਇਹ ਯੱਗ ਦਾ ਫਲ ਮੰਗਦੇ ਹਨ, ਉਹ ਮੈਂ ਕੈਸੇ ਦੇ ਦੇਵਾਂ? राजीव दृष्टि नु आके कहता महाराज वो तो इसकी जगह का फल मंगते हैं पहले क्योंकि ये सारी गलत दसी। युधिष्ठिर ने अपने होर भरावान अर्जुन नकल न सहदेव भेजिया उन्होंने भी ही जबान अखीर राजे युधिष्ठिर खुद चल गया तो आके दरवाजे मुझे खड़ा है महाराज कृपा करो साढ़े गए चरण पाओ और भोजन छको ताकि साढ़ा यज्ञ सफला हो गए। साथ गुरबाणी दसती है जेडे फैसले सुप्रीम कोर्ट में हो गए उन्होंने कोई रद्द नहीं कर सकता। गुरबाणी में जेडे फैसले हुए उन्होंने कोई भी रद्द नहीं कर सकता। सवाल होया दुनिया में सब से वड्डा दर्जा की राजा महाराजा का है या विद्वाना का है या शूरमिया का है या भगतान का है किसका वड्डा दर्जा है उसके जवाब गुरबाणी यूं कहती है
पंडित सूर छत्रपति राजा भक्त प्राप्त होई
अजकल स्कूल कॉलेज लड़की बड़िया गुणिया अंग्रेजी बोलिया पर शब्द वेले ही बस चर्ज बात है अज के नहीं बोलिया जाता भाई तुम आए कानू इतने जे जबान ही नहीं पवित्र करनी बोलना नहीं शब्द क्यों शब्द बोलिया करो गज के
पंडित सूर छत्रपति राजा भक्त प्राप्त
राजा भगत बराबर अवर ना कोई पंडित कहते वेद वेता हमें पंडित लफ्ज तीन थावी वरत्या जाता पंडित जाति पंडित ब्राह्मण भी पंडित कह दें वेद वेता ਵੇਦ ਸ਼ਾਸਤਰ ਆਦਿ ਜਿਨ੍ਹਾਂ ਨੇ ਵਾਚੇ ਹੋਣ, ਪੜ੍ਹੇ ਹੋਣ, ਅਧੀਨ ਕੀਤੇ ਹੋਣ, ਉਹਨਾਂ ਨੂੰ ਵੀ ਪੰਡਿਤ ਕਹਿੰਦੇ ਹਨ। ਔਰ ਪੰਡਿਤ ਕਿਤੇ ਕਿਤੇ ਬ੍ਰਹਮ ਗਿਆਨੀ ਨੂੰ ਵੀ ਕਿਹਾ ਜਾਂਦਾ। ਸੋ ਪੰਡਿਤ ਜੋ ਤਿਹਾਂ ਗੁਣਾ ਕੀ ਪੰਡਿਤ ਉਸਾਰੇ, ਇਹਨਾਂ ਗੁਣਾਂ ਤੋਂ ਪਰੇ ਹੋ ਕੇ ਚੌਥੇ ਪਦ ਵਿੱਚ ਜਿਹਦੀ ਸਥਿਤੀ ਹੈ ਉਹਨੂੰ ਵੀ ਪੰਡਿਤ, ਇੱਥੇ ਬ੍ਰਹਮ ਗਿਆਨੀ ਦੇ ਪੜਦਾ ਹੈ। ਇਹ ਥਾਂ ਜਿਹੜਾ ਪੰਡਿਤ ਸ਼ਬਦ ਹੁੰਦਾ ਵੇਦ ਵੇਤਾ ਦੇ ਪੜਦਾ। ਪੰਡਿਤ ਸੂਰਮਾ ਧਰਮ ਵਾਸਤੇ ਜੰਗ ਕਰਨ ਵਾਲਾ ਉਹਨੂੰ ਸੂਰਮਾ ਕਹਿੰਦੇ। ਸੂਰਮਾ ਉਹ ਹੈ ਜਿਹੜਾ ਪੰਜ ਇਹਦੇ ਅੰਦਰ ਦੁਸ਼ਮਣ ਉਹਨਾਂ ਨੂੰ ਮਾਰੇ, ਉਹਨਾਂ ਨੂੰ ਸ਼ਿਕਸਤ ਦੇਵੇ। ਸੋ ਇਉਂ ਹੈ ਸੂਰਮਾ ਧਰਮ ਵਾਸਤੇ ਜੰਗ ਕਰਨ ਵਾਲਾ। ਔਰ ਛਤਰਪਤ ਰਾਜਾ, ਚੱਕਰਵਰਤੀ ਰਾਜਾ, ਜਿਸ ਰਾਜਾ ਤੇ ਹੋਰ ਕਿਸੇ ਰਾਜਾ ਦਾ ਹੁਕਮ ਨਾ ਹੋਵੇ, ਉਹਨਾਂ ਸਮੇਂ ਵਿੱਚ ਰਾਜੇ ਯੁਧਿਸ਼ਠਿਰ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਸੀ, ਛਤਰਪਤੀ ਰਾਜਾ। ਭਗਤ ਬਰਾਬਰ ਔਰ ਨਫੇ ਇਹਨਾਂ ਸਾਰਿਆਂ ਨਾਲੋਂ ਭਗਤਾਂ ਦਾ, ਸਤਿਗੁਰੂ ਦੇ ਭਗਤਾਂ ਦਾ ਦਰਜਾ ਵਟਾ ਦੱਸਿਆ। ਭਾਵੇਂ ਉਹ ਵਡੇ ਨਹੀਂ ਚਾਹੁੰਦੇ, ਉਹ ਤਾਂ ਹੁੰਦੇ ਮਾਣ ਹੋਏ ਨਵਾਣ, ਹੁੰਦੇ ਤਾਣ ਹੋਏ ਨਤਾਣ, ਅਣਹੁੰਦਾ ਆਪ ਮੜਾਏ ਕੋਈ ਐਸਾ ਭਗਤ ਸਦਾਏ। ਦੁਨੀਆਂ ਮਾਣ ਕਰਦੀ ਫਿਰ ਵੀ ਉਹ ਨਿਮਾਣ, ਅੰਦਰੋਂ ਸਭ ਦੇ ਚਰਨ ਦੀ ਖਾਕ ਹੁੰਦੇ, ਤਾਣ ਹੁੰਦੇ ਸ਼ਕਤੀ ਰੱਖਦੇ ਹੋਏ ਫਿਰ ਆਪਣੇ ਆਪ ਨੂੰ ਨਿਤਾਣ ਦਿਖਾਉਣਾ ਨਹੀਂ, ਮੈਨੂੰ ਗੁਪਤ ਰੱਖਦੇ। ਸੋ ਜੋ ਵਸਤੂ ਹੈ ਪੰਡਿਤ ਕੇ ਸਭ ਕੁਛ, ਸਾਰੀ ਸ੍ਰਿਸ਼ਟੀ ਦਾ ਸਾਂਝਾ ਸਮਝ, ਆਪਣਾ ਜੋ ਕੁਛ ਹੈ ਸਾਰੀ ਸ੍ਰਿਸ਼ਟੀ ਦਾ ਜਾਣਦੇ ਹੁੰਦੇ। ਇਸ ਤਰੀਕੇ ਸਿਰ ਉਹਨਾਂ ਦਾ ਅਵਸਥਾ ਤਾਂ ਇਹੀ ਜੋ, ਲੇਕਿਨ ਇੱਥੇ ਨਿਰਣਾ ਕੀਤਾ ਗੁਰਬਾਣੀ ਵਿੱਚ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਹੋਏ। ਅੱਜ ਬਾਲਮੀ ਗਰੀਬ ਆਦਮੀ ਮਿਆਰੀ ਲੋਕਾਂ ਨਹੀਂ ਕਰ ਰਹੀ, ਭਾਵੇਂ ਆਤਮ ਧਨ ਕਰਕੇ ਮਾਲਾ ਮਾਲ ਸੀ, ਲੇਕਿਨ ਦੁਨਿਆਵੀ ਨੁਕਤਾ ਨਿਗਾਹ ਵਿੱਚ ਕੁਛ ਨਹੀਂ ਸੀ। ਉੱਧਰ ਚੱਕਰਵਰਤੀ ਰਾਜਾ ਹਿੰਦੁਸਤਾਨ ਦਾ, ਰਾਜਾ ਯੁਧਿਸ਼ਠਿਰ, ਉਹਦੇ ਦਰਵਾਜ਼ੇ ਮੂਹਰੇ ਗਜ ਪਦਾ ਪਾਈ ਖੜਾ ਹੋਇਆ, ਮਹਾਰਾਜ ਕਿਰਪਾ ਕਰੋ, ਸਾਡੇ ਗ੍ਰਹਿ ਵਿੱਚ ਚਰਨ ਪਾਓ, ਭੋਜਨ ਛਕੋ, ਸਾਡਾ ਯਕ ਸਤਲਾ ਹੋਵੇ। ਇਹ ਵਜਨ ਸੁਣ ਕੇ ਬਾਲਮੀਕਿ ਜੀ ਨੇ ਫਿਰ ਕਿਹਾ ਰਾਜਨ, ਮੈਂ ਪਹਿਲੇ ਕਹਿ ਚੁੱਕਾ ਤੇਰੇ ਚਾਰ ਭਰਾਵਾਂ ਨੂੰ ਵੀ ਜੇ ਮੈਨੂੰ ਲਿਜਾ ਕੇ ਭੋਜਨ ਛਕਾਉਣਾ ਹੈ, ਮੈਂ ਮਰਿਆਦਾ ਭੰਗ ਕਰਨ ਲੱਗਾ, ਮੇਰਾ ਅਧਿਕਾਰ ਨਹੀਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣ ਦਾ, ਮੈਨੂੰ ਲੱਗਣਾ ਉਹਦਾ ਦੋਸ਼। ਉਹ ਦੋਸ਼ ਦੀ ਨਿਵਿਰਤੀ ਵਾਸਤੇ ਪਹਿਲੇ ਮੈਨੂੰ ਇੱਕ ਯੱਗ ਦਾ ਫਲ ਦੇ ਦਿਓ, ਫਿਰ ਮੈਂ ਚੱਲ ਕੇ ਭੋਜਨ ਛਕਣ ਨੂੰ ਤਿਆਰ ਹਾਂ। ਹਾਂ, ਜੇ ਮੇਰੇ ਤੋਂ ਕੋਈ ਸੇਵਾ ਕਰਾਉਣੀ, ਝਾੜੂ ਵਗੈਰਾ, ਜੇ ਮੈਨੂੰ ਚੱਲਣ ਨੂੰ ਤਿਆਰ ਹਾਂ, ਫਿਰ ਚਲਿਆ ਜਾਂਦਾ, ਮੈਂ ਸੇਵਾ ਕਰਨ ਨੂੰ ਤਿਆਰ ਹਾਂ, ਊਂ ਚੱਲਦਾ ਮੈਂ। ਕਹਿਣੇ ਨਹੀਂ ਮਹਾਰਾਜ, ਤਾਂ ਫਿਰ ਕਹਿੰਦਾ ਇੱਕ ਯੱਗ ਦਾ ਫਲ ਦਿਓ ਮੈਨੂੰ। ਯੁਧਿਸ਼ਠਿਰ ਮੁੜਿਆ ਆ, ਕਿਉਂਕਿ ਇੱਕ ਯੱਗ ਇਹਨਾਂ ਨੇ ਰੰਭਿਆ ਸੀ, ਉਹਦੇ ਵਿੱਚ ਵਿਘਨ ਪਿਆ ਹੋਇਆ, ਉਹ ਸਫਲਾ ਨਹੀਂ ਹੋ ਸਕਿਆ, ਇੱਕ ਯੱਗ ਦਾ ਫਲ ਦਈਏ ਕਿੱਥੋਂ। ਫਿਰ ਇਹ ਸਵਾਲ ਕਿਸ਼ਮੀਰ ਦੇ ਚਰਨਾਂ ਵਿੱਚ ਪੇਸ਼ ਹੋਇਆ। ਕਈਆਂ ਭਰਾਵਾਂ ਨੇ ਫਿਰ ਰਲ ਕੇ ਬੇਨਤੀ ਕੀਤੀ, ਮਹਾਰਾਜ ਉਹ ਤਾਂ ਆਉਂਦੇ ਨਹੀਂ ਬਾਲਮੀਕ ਜੀ ਦਾ, ਕਿਉਂ ਕਹਿੰਦੇ ਨੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦਿਓ, ਕਿਉਂਕਿ ਮੈਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਣਾ ਹੈ, ਮੈਨੂੰ ਇਸਦਾ ਲੱਗਣਾ ਦੋਸ਼, ਮੈਂ ਅਧਿਕਾਰ ਨਹੀਂ ਰੱਖਦਾ, ਮੈਂ ਸੰਗੀਤ ਸੀ ਛਤਰੀ, ਇਹ ਕੈਸੇ ਹੋ ਸਕਦਾ ਮੈਂ ਤੁਹਾਡੇ ਚੌਂਕੇ ਤੇ ਬੈਠ ਕੇ ਭੋਜਨ ਛਕਾਂ, ਇਹਦਾ ਮੈਨੂੰ ਦੋਸ਼ ਲੱਗੇਗਾ, ਉਸ ਦੋਸ਼ ਦੀ ਨਿਵਿਰਤੀ ਵਾਸਤੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦੇ ਦਿਓ, ਫਿਰ ਮੈਂ ਚੱਲ ਕੇ ਭੋਜਨ ਛਕ ਲਵਾਂਗਾ। ਉਹ ਇਉਂ ਕਹਿੰਦੇ ਨੇ, ਇਸ ਕਰਕੇ ਕਿਰਪਾ ਕਰਕੇ ਦੱਸੋ ਕਿੰਨੇ ਆਉਣ, ਸਾਨੂੰ ਕੁਛ ਨਹੀਂ ਸਮਝ ਪੈਂਦੀ ਇਹ ਕੀ ਗੱਲ। ਜਦੋਂ ਇੰਨੀ ਗੱਲ ਕਹੀ, ਕ੍ਰਿਸ਼ਨ ਜੀ ਨੇ ਦ੍ਰੋਪਦੀ ਨੂੰ ਕਹੀ, ਕਹਿਣ ਲੱਗੇ ਭਾਈ ਤੂੰ ਜਾ ਨੰਗੇ ਪੈਰੀਂ ਚੱਲ ਕੇ ਸ਼ਰਧਾ ਨਾਲ ਜਾ। ਕਹੀ ਉਹਨਾਂ ਨੇ ਇਹੀ ਸਵਾਲ ਕਰਨਾ, ਇੱਕ ਯੱਗ ਦਾ ਫਲ ਪਹਿਲੇ ਦਿਓ, ਤੂੰ ਇਹ ਕਹੀ ਧਰਮ ਸ਼ਾਸਤਰ ਵਿੱਚ ਐਸੇ ਕਥਨ ਕੀਤਾ ਹੈ, ਜਦੋਂ ਸ਼ਰਧਾ ਨਾਲ ਆਪਣੇ ਗੁਰੂ ਵੱਲ ਜਾਂ ਅਸਵੇਤੇ ਮਹਾਤਮਾ ਵੱਲ ਚੱਲ ਕੇ ਜਾਈਏ ਤਾਂ ਇੱਕ ਇੱਕ ਕਦਮ ਦਾ, ਇੱਕ ਇੱਕ ਅਸਮੇਹ ਦੇ ਯੱਗ ਦਾ ਫਲ ਮਿਲਦਾ। ਇਹ ਧਰਮ ਸ਼ਾਸਤਰ ਦਾ ਯਾਨੀ ਕਥਨ ਕੀਤਾ ਹੋਇਆ ਹੈ, ਉਹਦਾ ਫੈਸਲਾ ਹੈ। ਸੋ ਇਸ ਕਰਕੇ ਇਸ ਅਸੂਲ ਦੇ ਮੁਤਾਬਕ ਉਹਨਾਂ ਨੂੰ ਆਉਣਾ ਪਏਗਾ। ਫਿਰ ਦ੍ਰੋਪਦੀ ਉਸੇ ਤਰ੍ਹਾਂ ਗਈ, ਜਾ ਕੇ ਨਮਸਕਾਰ ਕਰਕੇ ਉਹ ਵੀ ਉੱਥੇ ਦਰਵਾਜ਼ੇ ਮੂਹਰੇ ਖੜੀ ਹੈ, ਮਹਾਰਾਜ ਕਿਰਪਾ ਕਰੋ, ਸਾਡੇ ਗ੍ਰਹਿ ਚਰਨ ਪਾਓ, ਭੋਜਨ ਛਕੋ। ਉਹ ਕਹਿੰਦੇ ਭਾਈ ਮੈਂ ਤਾਂ ਕਹਿ ਚੁੱਕਾ ਹਾਂ, ਪਹਿਲੇ ਇੱਕ ਯੱਗ ਦਾ ਫਲ ਦੇ ਦਿਓ, ਮੈਂ ਚੱਲ ਕੇ ਭੋਜਨ ਛਕ ਲੈਂਦਾ। ਕਹਿਣ ਲੱਗੀ ਹਾਂ ਮਹਾਰਾਜ, ਇੱਕ ਯੱਗ ਦਾ ਫਲ ਆਪ ਲੈ ਲਓ, ਜਾਂਦੇ ਹੋਏ ਆਪਾਂ ਕਦਮ ਗਿਣਾਂਗੇ, ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ। ਕਿਉਂਕਿ ਧਰਮ ਸ਼ਾਸਤਰ ਵਿੱਚ ਐਸੇ ਕਥਨ ਕੀਤਾ ਹੈ, ਜੋ ਕੋਈ ਸ਼ਰਧਾ ਦੇ ਨਾਲ ਗੁਰੂ ਵੱਲ ਜਾਂ ਤਸਵੇ ਤੇ ਮਹਾਤਮਾ ਵੱਲ ਚੱਲ ਕੇ ਆਉਂਦਾ ਹੈ, ਉਹਨੂੰ ਇੱਕ ਇੱਕ ਕਦਮ ਦਾ, ਇੱਕ ਇੱਕ ਅਸਮੇਹ ਦੇ ਜੱਗ ਦਾ ਫਲ ਮਿਲਦਾ। ਤੋ ਜਾਂਦੇ ਕਦਮਾਂ ਗਿਣਾਂਗੇ, ਇੱਕ ਕਦਮ ਦਾ ਫਲ ਆਪਣੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ ਤੇ ਚੱਲ ਕੇ ਪੁੱਜਣ ਚ। ਇਸ ਕਾਨੂੰਨ ਦੇ ਮੁਤਾਬਕ ਵਾਲਮੀਕ ਜੀ ਚੱਲ ਕੇ ਗਏ ਔਰ ਪ੍ਰਯੋਜਨ ਸੁਣਾ ਤੇ ਛਕਿਆ। ਮਤਲਬ ਕਿ ਇੱਥੇ ਗੁਰੂ ਜੀ ਦੱਸਦੇ ਹਨ ਗੁਰੂ ਦਰਬਾਰ ਵੱਲ ਆਉਣ ਵਾਲਿਆਂ ਨੂੰ ਤੇ ਇੱਕ ਇੱਕ ਕਦਮ ਦਾ ਇੱਕ ਇੱਕ ਅਸ਼ਮੇਧ ਜੱਗ ਦਾ ਫਲ, ਜਿਤਨੇ ਕਦਮ ਕੋਈ ਚੱਲ ਕੇ ਆਉਂਦਾ ਹੈ ਉਤਨੇ ਅਸ਼ਮੇਧ ਜੱਗਾਂ ਦਾ ਫਲ ਗੁਰੂ ਬਾਬੇ ਦੇ ਦਰਬਾਰ ਮੁਜਰੇ ਪੈਂਦਾ ਹੈ। ਸੰਸੇ ਵਾਲੀ ਗੱਲ ਕੋਈ ਨੀ, ਤਦੇ ਗੁਰੂ ਜੀ ਐਸਾ ਫਰਮਾਉਂਦੇ ਹਨ। ਚਰਨਾਂ ਦੀ ਭਗਤੀ ਗੁਰੂ ਕੇ ਦਰਬਾਰ ਵੱਲ ਆਉਣਾ ਤੇ ਦੂਸਰਾ ਸ਼ੀਸ ਸੁਭਾਵ ਆ ਚਰਨੀ ਨਮਸਕਾਰ ਕਰਨੀ ਨਮਸਕਾਰ ਭਗਤੀ। ਇਹਦਾ ਫਲ ਬਹੁਤ ਵੱਡਾ ਦੱਸਿਆ ਸਾਹਿਬ ਗੁਰੂ ਕਲਗੀਧਰ ਮਹਾਰਾਜ ਦਸਮ ਪਾਤਸ਼ਾਹ ਜੀ ਦਾ ਅੱਜ ਰੂਹਾਨੀ ਦਰਬਾਰ ਲੱਗੇ। ਬੜੇ ਕੀਮਤੀ ਸ਼ਾਮੀਆਂ ਨੇ ਤਣੇ ਹਨ, ਕੀਮਤੀ ਫਰਸ਼ ਪਿੱਛੇ ਹੋਏ ਹਨ। ਬੇਅੰਤ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰ ਯੋਂ ਕਰ ਰਹੀ ਹੈ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਤੱਕ ਲਗਾ ਕੇ ਦੇਖਦੇ ਹਨ। ਗਰਦਨ ਭਾਵੇਂ ਮੁਲਕ ਦੇ ਦੀਦਾਰ ਕਰਨੋਂ ਨਹੀਂ ਹਟਦੇ, ਕੰਨਾਂ ਕਰਕੇ ਗੁਰੂ ਦੀ ਬਾਣੀ ਸੁਣਦੇ ਹੈ, ਜ਼ਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ ਔਰ ਨਿਰੰਤਰ ਸਿਮਰਨ ਕਰਨ ਵਾਲੇ ਵੀ ਬਹੁਤ ਸਾਰੇ ਗੁਰੂ ਬੈਠੇ ਹਨ। ਸਿਮਰਨ جاپ اور اجپا دو قسم کا ہوں گا. جاپ زبان بل ہلن نال خیال کم کرے انہوں جاپ کہنے, اجپا جتھے کیول خیال ہی کم کرے من دے نال ہی بھجن کرنا. دن رسنا جو جپے ہے آؤ کوئی جانے کیسن, دن رسنا استت کرائی جیو نہ ہلے بل نہ فرقے پاک نوازی سوئی. اجپا جاپنا ویسرے آج جگہ سما یہو جہ بچن بہت سارے آدھے. پہلے تو زبان ہلا کے بھجن کرنے اس میں بیکری بانی کہنے, اس تو کنٹھ وچ جا کے دس گنا پھل ہو جاتا ہے. جنہیں مدھما بانی کہ اتنے گل بھی نہیں ہلتے زبان بھی نہیں ہلتی کیول خیال کم کرتا ہے. اس تو اگے ہردے استھان جا کے اس میں دس گنا پھل ہو جائے انہوں پسندی بانی کہ اس تو اگے پرا بانی نہ بھی وچ جا کے اردو دس گنا پھل ہو جائے اس میں پرا بانی کہ یعنی زبان دے نالوں پرا بانی وچ جا کے ہزار گنا پھل ہو جائے. زبان دے نال ہزار واری واحگرو واحگرو ایسا جاپ کیتا جائے پرا بانی وچ جا کے ایک دفعہ کہہ دیتا جائے. وقت کتنا بچ گیا, اکاگرتا اسے بہت ہی ہوندی ہے, اس کر کے وہ پھل بہت دسیا. بانیاں تو چارے اتنے ختم ہو جاندیاں. جسمانی انسانی جسم دے اندر چکر رکھے گئے, نابی چکر ہے, ہردا چکر ہے, کنٹھ چکر ہے, اور دونوں اکھاں دے مد وچ آگیا چکر کہنے ہیں, تیسری چکر ہے, دسواں دوار. یہ ذکر گربانی وچ بہت سارا ہوتا ہے. تو اس تو اگے پھر جدو یہ چارے بانیاں پک جان جاپ اس دوارا سارے روم روم وچوں چل پیندا ہے. ساڑھے تین کروڑ چھیک ہے جسم دے اندر, ہر روم دے وچوں گرمکھ روم روم ہر پیارے کی سنی ہونے لگ جاتی ہے, سارے روم یعنی جیپا بن جاتی ہے. تو ایسی اوستھا آنند کی پرم شانتی کی ہوں گی جہے کر دن وہ آپ ہی جانتے ہیں. کہ سو بانی دیکھا ہی تھی. اس کو اگے پھر جب ایسی اوستھا آ جائے پھر دونوں نک دے مت جیسے دونوں کی جڑ اتنے برتی ٹکا کے اسی طرح سننے چل پہ اوپر پھر انت شکتے روشنیاں بھی پھر ترپتی آئی ہے. پھر دسواں اتیاد یہ سمرن دے اجپا جاپ دے کیوں بہت سارے پریمی جتھے نیترا کر کے گرو گھر کی دار کرتے ہیں, کنا کر کے گرو کی بانی سنتے ہیں, اور زبان کر کے بانی کا اچارن کرتے ہیں, اتنے بہت سارے گرمکھ یہ جہ ویسی نرتر سمرن کرنے والے بھی بیٹھے ہیں. کیوں جہے اپنے سنے بتیت کرتے ہیں اور دنیا انہوں تو ود کے سکھ شانتی کی زندگی کسی بھی نہیں گزرتی پاؤں ستاں ویلتا بادشاہ. سب سے زیادہ سکھدائی اور شانتمئی سماپت ہونا ہوں. پھر اگے بدھا پال صاحب گرو ارجن دیو مہاراج سنم کرنا Thank you. पंचम पातशाह महाराज ऐसा फरमाते हैं, अंतर गुरु आराधना जे बात जप गुरु नाम, नेत्री सतगुरु देखना, सरवणी सुनना गुरु नाम, सतगुरु के तीरते हैं दरगे पाइए। दुनिया तो जेड़ा आया जो आया सो चल सी, सब कोई नहीं जेड़ो कोई आया, सब ने ही जाना था इस संसार सना नाम सदा रहने का थाना नहीं, इतने कुछ कटने वास्ते आए, जिमें अपने देश में छड़ के कोई प्रदेश कुछ कमाने वास्ते। इसी तरह जी ए दुनिया के लख चौरासी जो का गेड़ा कट के मानक दे दे विच आया, ये कुछ कट्टी कटन वास्ते आए, नाम रूपी कट्टी कटन वास्ते आए, जिसमें प्राप्त हो गई और सारे दुखों से बरी हो जाए। स्वयं जो ए दुनिया तो जाता है यही जी किसी की वासना वैसा पुनर्जन्म होता, पुनर्जन्म थां थां जो असि गुरबाणी पढ़ते हैं, विचारते हैं अपने इतिहास में देखते और मत मतांतर इतिहास देखते हैं, तो पुनर्जन्म देखते जीव वासना का बदा होया जमदा है मरता है अनेक निशिध जोनिया च फिरता। तो क्योंकि यही जी वस्तु में यदा मन रतिया है, लग्या होया है, हजा अगे जन्म लेना है। भगत त्रिलोचन जी पूछा किसी समय, भगत जी ये जीवात्मा परमात्मा के अंश है, असि सारे आत्म शहजादे हैं, परमात्मा अज ते हमारे जन्म के चक्कर च नहीं आता, ये क्यों आता, वह पुत्र हो गए जन्म के चक्कर विच, ये की कारण है। उन्होंने कहा ठीक है, यह जब अच्छा तो हजा वो पुत्र विच भी गुण होने चाहिए, शहजादी विच भी गुण होने चाहिए, वो सच्ची तरह ए भी यही स्वरूप है, पर यह वासना का पता होता। जिमें एक शहजादा अपने महल विच बैठा, वो कितने पुरना हो गया, सलाह जंगल विच जाके कोई शिकार आता है, शुगल किया जाए तो अपने अमले फैले ने हुक्म कर दिंदा, उत्थे जाके टेंट लग जाते, तंबू लग जाते, अमले फैले के लोग पहुंच जाते, उस दिन उसे अशुगल कर आके जाते, क्योंकि आदमी इको कम सदीव नहीं कर सकता करना, जो किसी कहो अठे पैर पैरे पै नहीं होंगे, सबसे सौखा करना पैना, लेकिन पै नहीं सकता, कदे दिल जी थक जाएगा। तो हो सारे कमां की बाबत ऐसा ही समझो, स्वयं उसे थक गया, चलो कहेंगे हम क्रिकेट ग्राउंड चली, उसे कुछ दिन क्रिकेट खेल खेली, उसे जा पहुंचता है, कुछ दिन क्रिकेट खेल हों, फिर बैठ के शतरंज खेली, खेली जो फिर सारे पुरने कुछ दिन अपने बेडरूम से जाके सोने, यानी यही जी वासना उन्होंने चली गई, तो राजा कम करता चला गया। इसी तरह जीवात्मा परमात्मा का पुत्र है, असि सारे आत्म शहजादे, यही जी वासना उन्हें चली जाती है, तो राजा अपने प्राण कर्म इंद्रिय ज्ञान इंद्रिय इन्हों लैके जेडे नौकर चाकर हैं अगे जन्म जाता, वह अजय जन्म। तो कही जी वासना किसके जन्म का हेतु है पूछा गया, उन्होंने एक पांच चार गल् दसियां, ध्यान दे के सुनो, अंतकाल जो लक्ष्मी सिमरै ऐसी चिंता में जो मिले, सर्प जो बल बल उतरै हरी भाई गोविंद नाम मत विसरै, अंतकाल जो स्त्री सिमरै ऐसी चिंता में जो मरै वेश्वा जो बल बल उतरै, अंतकाल जो लड़के सिमरै ऐसी चिंता में जो मरै शूकर जो बल बल उतरै, अंतकाल जो मंदिर सिमरै ऐसी चिंता में जो मरै प्रेत जो बल बल उतरै, अंतकाल नारायण सिमरै ऐसी चिंता में जो मरै बदत त्रिलोचन ते नमस्कार पीतांबर वांगे। मरण वेले इस जिस वस्तु नाल प्यार हुंदा है मरन वेले उही याद आया करदी है, सो तन विच ख्याल रह गया सब बनेगा, कोई शक्ति नहीं जिहड़ी सब दुनी दे नूं बचा ले, इस करके कहिंदे परमेश्वर दा भजन नहीं विसरना चाहिंदा। सो अगे कहिंदे अंतकाल जो स्त्री सिमरै ਯਾਨੀ ਮਰਨ ਵੇਲੇ ਖਿਆਲ ਆਦਮੀ ਵਿੱਚ ਰਹਿ ਜਾਏ ਉਸਨੂੰ ਵੇਸਵਾ ਜਨਮੀ ਮਿਲਦੀ ਹੈ। ਜਨਕਾ ਦਾ ਪ੍ਰਸੰਗ ਬਹੁਤ ਬਹੁਤ ਸੁਣਿਆ ਹੋਣਾ ਹੈ। ਇਸ ਕਾਰਨ ਤੇ ਅੰਤਕਾਲ ਜੋ ਲੜਕੇ ਚਿਮਰੇ ਅਸੀਂ ਚਿੰਤਾ ਮੈਂ ਜੋ ਮਰਾ ਪੁੱਤਰਾਂ ਦੀਆਂ ਜੀ ਦਾ ਖਿਆਲ ਰਹਿ ਜਾਂਦਾ ਹੈ ਉਹ ਸੂਰੀ 12 ਬੱਚੇ ਹੁੰਦੇ ਨੇ ਉਹ ਸੂਰੀ ਦੇ ਜਨਮ ਵਿੱਚ ਜਾਂਦਾ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋ ਅਨੁਭਵ ਕਰੇ। ਮਰਨ ਵੇਲੇ ਜਿਹਦਾ ਖਿਆਲ ਮਕਾਨਾਂ ਚ ਰਹਿ ਜਾਏ ਉਹ ਪ੍ਰੇਤ ਬਣ ਜਾਂਦਾ। ਇਹ ਤਾਂ ਨਿਸ਼ਚਿਤ ਜੋਨੀਆਂ ਵਿੱਚ ਚਲਾ ਗਿਆ ਜੀਵਾਤਮਾ। ਇਹਨਾਂ ਚੀਜ਼ਾਂ 'ਚ ਅਗਰ ਪਿਆਰ ਹੈ, ਕਿਸੇ ਵਸਤੂ 'ਚ ਪਿਆਰ ਹੈ, ਵਕਤੇ ਅਸੀਂ ਉਹ ਯਾਦ ਆਏਗੀ, ਉਹ ਵਾਸ਼ਨਾ ਅਨੁਸਾਰ ਉਹ ਹਜੇ ਜਨਮੇ ਨੂੰ ਮਿਲ ਜਾਏਗਾ। ਦੇਖ ਲਓ ਨਿਗਾਹ ਮਾਰ ਕੇ ਕਿੰਨੀਆਂ ਨਿਸ਼ਚਿਤ ਜੋਨੀਆਂ ਤਾਂ ਤੇ ਅੱਗੇ ਫੈਸਲਾ ਕਰਦੇ ਹਨ ਭਗਤ ਤਰਲੋਚ ਸਿੰਘ ਜੀ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੋ ਮਰੈ ਬਦਤ ਤਰਲੋਚਨ ਤੇ ਨਰਮਤਾ ਪੀਤਾਂਬਰ ਬਣ ਕੇ ਹਿਰੇ। ਜਿਹੜਾ ਪਰਮੇਸ਼ਰ ਦਾ ਭਜਨ ਕਰਦਾ ਹੈ ਆਪਣੇ ਸਰੀਰ ਦਾ ਫਰੀ ਤਿਆਗ ਕਰਦੇ ਨੇ ਉਹ ਸਿੱਧਾ ਸੱਚਖੰਡ ਵੈਕੁੰਠ ਧਾਮ ਨੂੰ ਜਾਂਦਾ। ਉਹ ਅਹੀਆਂ ਨਿਸ਼ਚਿਤ ਜੋਨੀਆਂ ਚ ਨਹੀਂ ਜਾਂਦਾ ਹੈ। ਤਾਂ ਤੇ ਇੱਥੇ ਵਿਚਾਰ ਕਰਕੇ ਦੇਖਿਆ ਜਾਵੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜੇ ਪ੍ਰੇਮੀ ਆਪਣੀ ਜ਼ਿੰਦਗੀ ਨੂੰ ਵਿਵਹਾਰਕਾਰ ਤਾਂ ਕਰਨੀ ਹੈ, ਨੇਕ ਵੀ ਕਰੀ ਚੱਲੇ, ਕੋਈ ਰੁਕਾਵਟ ਨਹੀਂ ਹੋਇਆ, ਇਹ ਵਿਵਹਾਰਕ ਫਲ ਹੈ। ਲੇਕਿਨ ਪਰਮਾਰਥ ਫਰਜ਼ ਜਿਹੜਾ ਹੈ ਉਸਨੂੰ ਇਸ ਸਮੇਂ ਨੂੰ ਹਰੀ ਦਾ ਕੀਰਤਨ ਸੁਣਨਾ, ਹਰੀ ਕੀਰਤਨ ਕਰਨਾ, ਬਾਣੀ ਪੜ੍ਹਨੀ, ਸੁਣਨ ਕਰਨਾ, ਔਰ ਗੁਰੂ ਸਰੂਪ ਦੇ ਧਿਆਨ ਵਿੱਚ ਹੋਣਾ ਇਤਿਹਾਸੀਆਂ ਜਿਹੜੇ ਸਮੇਂ ਨੂੰ ਬਤੀਤ ਕਰਦੇ ਹਨ ਉਹਨਾਂ ਦੀ ਬਾਬਤ ਦੱਸਦੇ ਹਨ। ਅੰਤਰ ਗੁਰੂ ਅਰਾਧਨਾ ਜੇ ਪੰਡਿਤ ਗੁਰਨਾ ਨੇਤਰੀ ਸਤਿਗੁਰ ਦੇਖਣਾ ਸਰਵੀ ਸੁਣ ਗੁਰਨਾ ਸਤਿਗੁਰ ਦੇ ਤੀਰਥੇ ਆ ਦਰਗੇ ਪਾਈ ਸੱਚਖੰਡ ਨਿਰੰਕਾਰ ਦੀ ਦਰਗਾਹ ਦੇ ਵਿੱਚ ਸਥਾਨ ਮਿਲਦਾ ਹੈ। ਬੈਕੁੰਠ ਵਰਗਾ ਹੀ ਭਜਨ ਆਨੰਦ ਇਕਾਗਰਤਾ ਦੁਆਰਾ ਉਹ ਆਨੰਦ ਸਾਧ ਸਿੰਘ ਕਈ ਬੈਕੁੰਠ ਤਾਂ ਬੈਕੁੰਠ ਜਾਂ ਕੀਰਤਨ ਤੇਰਾ ਇਉਂ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਬੇਅੰਤ ਸਿੰਘ ਬੈਠੇ ਜੀਵਨ ਦਾ ਲਾ ਕਰਦੇ ਸੁਲਹਾਰ ਦੀ ਨਾਮ ਕਰਕੇ ਕਿਰਕਾਲੀ ਸ਼ਰਧਾਲੂ ਸੀ ਗੁਰੂ ਦਾ। ਉਹਦੇ ਚਿੱਤ ਵਿੱਚ ਕਈ ਦਫ਼ਾ ਇਹ ਫੁਰਨਾ ਫੁਰਦਾ सिर्फ आके गुरु के चरणों से नमस्कार करते हैं। ये दूरों ही सिर नवाया जा भी कोई गल, क्योंकि ये लोग उन्होंने इस्लाम मत के या तो समझा लेंगे या वैसे ही कोई और तरीके हैं साढ़े मन में नमस्कार करने का तरीका नहीं, इस करके वो चित विच ये शंका पैदा हुंदी रहिंदी सी। ਕਹਿੰਦਾ ਸੀ ਅੱਗੇ ਵੀ ਇਹ ਸ਼ੰਕਾ ਦੂਰ ਕਰ ਲਵਾਂ, ਪਰ ਗੁਰੂ ਜੀ ਦੇ ਤੇਜ ਤੋਂ ਡਰਦਾ ਹੋਇਆ ਬੋਲ ਨਹੀਂ ਸੀ। ਅੱਜ ਉਹ ਆਪਣੇ ਮਨ ਨੂੰ ਪੱਕਾ ਕਰ ਗਿਆ ਵੀ ਇਹ ਬੇਨਤੀ ਜ਼ਰੂਰੀ ਕਰ ਲੈਣੀ, ਠੰਡਾ ਕਰਨਾ ਅੱਛਾ ਨਹੀਂ, ਸ਼ੰਕਾ ਦੂਰ ਕਰ ਲੈਣਾ ਚਾਹੀਦਾ, ਉਹ ਫਰਜ ਨਹੀਂ। ਕਿਉਂ ਉਸਨੇ ਅੱਜ ਅੰਤ ਕੀਤੀ ਮਹਾਰਾਜ ਆ ਕੇ ਗੁਰੂ ਦੇ ਚਰਨਾਂ ਤੇ ਆਪਦੇ ਸਿੱਖ ਨਮਸਕਾਰ ਕਰਦੇ ਰੱਖਦੇ ਹਨ ਕਿ ਦੂਰੇ ਸਿਰ ਨੂੰ ਆ ਕੇ ਬਹਿ ਜਾਣ ਦੇ ਨਮਾਉਣ ਦੀ ਲੋੜ ਹੈ। ਗੁਰੂ ਜੀ ਨੇ ਕਿਹਾ ਸਲਾਹ ਵੀ ਨਾ ਕੀਤਾ, ਤੇਰੀ ਦ੍ਰਿਸ਼ਟ ਹੈ ਭਾਈ, ਬਸ ਇਹਦਾ ਜਵਾਬ ਤੈਨੂੰ ਪ੍ਰਤੀਕਲੀ ਦੇਣਾ ਚਾਹੁੰਦੇ। ਉਸੀ ਵਕਤ ਗੁਰੂ ਜੀ ਨੇ ਗੋਸ਼ਪਤੀ ਨੂੰ ਪ੍ਰਧਾਨ ਜੀ ਨੂੰ ਹੁਕਮ ਕੀਤਾ, ਇੱਕ ਕਾਗਜ਼ ਲਿਆ, ਸਿਆਹੀ ਲਿਆ, ਮੁੱਖ ਤੇ ਇਹ ਚੀਜ਼ਾਂ ਮਦਦ ਕਰ ਦਿੱਤੀਆਂ ਗਈਆਂ। ਆਰਦੀ ਨੂੰ ਮੋਹਰਾਂ ਦੇ ਉੱਪਰ ਹਮੇਸ਼ਾ ਪਿੱਛੇ ਦੇ ਸਾਹਮਣੇ ਮੋਹਰ ਕਰਕੇ ਗਿਆ, ਪੜ੍ਹੇ ਦੇਖੀ ਬੁਨਿਆਦ ਕੀਤੀ ਸੱਚੇ ਪਾਤਸ਼ਾਹ, ਮੈਨੂੰ ਉੱਥੇ ਫਿਰ ਪੜ੍ਹਨ ਦਾ ਸੁਭਾਅ ਨਹੀਂ ਹੈ। ਸੋ ਹੈ ਗੁਰੂ ਜੀ ਨੇ ਉਸ ਮੋਹਰ ਨੂੰ ਸਿਆਹੀ ਲਗਾਈ, ਸਿਆਹੀ ਲਗਾ ਕੇ ਪੁੱਛਾ ਕਰਕੇ ਕਾਗਜ਼ ਤੇ ਲਗਾਇਆ, ਫਿਰ ਕਾਗਜ਼ ਉਹਦੇ ਸਾਹਮਣੇ ਕੀਤਾ, ਪੜ੍ਹ ਕੇ ਗ੍ਰੰਥ ਸਿੱਧੇ ਹੋਣੇ, ਬੁਨਿਆਦ ਕੀਤੀ ਹਜ਼ੂਰ ਦਾ ਪਵਿੱਤਰ ਸੁਭਨਾਮ ਹੈ ਗਰੀਬ ਨਿਵਾਸ, ਕਹਿਣਗੇ ਪਹਿਲੇ ਪਹਿਲੇ ਮਾਰੇ ਅੱਖਰ ਪੁੱਛੇ ਦੇ ਸਿੱਧੇ ਕਿਵੇਂ ਹੋਏ, ਮੋਹਰ ਨੂੰ ਸਿਆਹੀ ਲਗਾ ਕੇ ਪੁੱਛਾ ਕਰਕੇ ਕਾਗਜ਼ ਤੇ ਲਗਾਇਆ। ਦਰਅਸਲ ਤੇਰੇ ਸਵਾਲ ਦਾ ਇਹ ਜਵਾਬ ਹੈ, ਹਰ ਪੁਰਾਣੀ ਦੁਨੀਆ ਤੇ ਜਿਹੜਾ ਆਉਂਦਾ ਆਪਣੇ ਮੱਥੇ ਤੇ ਲੇਖ ਲਿਖਾ ਕੇ ਆਉਂਦਾ, ਜੈਸੀ ਕਲਮ ਜੁੜੀ ਹੈ ਮਸਤਕ ਤੈਸੀ ਜੁੜੇ ਪਾਸਾਂ, ਤਾਂ ਐਸੇ ਬਚਨ ਹੁੰਦੇ। ਦਰਅਸਲ ਇਹ ਜਿਤਨੇ ਸਰੀਰ ਹਨ ਇਹ ਕਰਮਾਂ ਨੇ ਸ਼ਕਲਾਂ ਤਾਰੀਆਂ, ਸੁਰਗਤ ਬੱਚੇ ਕਰਮ ਸਰੀਰ ਦੇ ਵਿੱਚ ਆ ਕੇ ਪੁਰਾਣੀ ਦੁੱਖ ਸੁੱਖਿਆਂ ਦਾ ਫਲ ਭੁਗਤਦੇ। ਸੰਯੋਗ ਕਰਕੇ ਹਰ ਪ੍ਰਾਣੀ ਦੇ ਮੱਥੇ ਦੇ ਉੱਪਰ ਆਮ ਲੋਕ ਕਹਾਵਤ ਵੀ, ਮੱਥੇ ਤੇ ਜੋ ਮਾਤਾ ਦੇ ਅੱਖਰ ਲਿਖੇ ਹੁੰਦੇ ਹਨ ਆਮ ਕਹਾਵਤ ਵੀ ਹੈ, ਗੁਰੂ ਜੀ ਵੀ ਕਹਿੰਦੇ ਜੈਸੀ ਕਲਮ ਜੁੜੀ ਹੈ ਮਸਤਕ ਤੈਸੀ ਜੀਵੇ ਪਾਸ, ਕਿਉਂ ਗੁਰੂ ਜੀ ਨੇ ਫਰਮਾਇਆ ਭਾਈ ਫਲਾਰ ਰਹੀ ਨਾ ਹਰ ਪ੍ਰਾਣੀ ਦੇ ਮੱਥੇ ਤੇ ਲੇਖ ਲਿਖੇ। ਜਦੋਂ ਗੁਰੂ ਚਰਨਾਂ ਤੇ ਨਮਸਕਾਰ ਕਰਦਾ ਹੈ ਉਹਦੇ ਜਿਹੜੇ ਪੁੱਠੇ ਲੇਖ ਹੁੰਦੇ ਨੇ ਮਾੜੇ ਲੇਖ ਹੁੰਦੇ ਨੇ ਜਿਹਦਾ ਫਲ ਦੁੱਖ ਭੁਗਣਾ ਹੁੰਦਾ ਉਹ ਸਿੱਧੇ ਹੋ ਜਾਣੇ, ਜਿਵੇਂ ਮੋਹਰ ਦੇ ਅੱਖਰ ਪੁੱਠੇ ਹੁੰਦੇ ਆ, ਸਿਆਹੀ ਲਗਾ ਕੇ ਪੁੱਠਾ ਕਰਕੇ ਕਾਗਜ਼ ਤੇ ਲਗਾਇਆ ਇਹ ਸਿੱਧੇ ਪੁੱਠੇ ਲੇਖ ਸਿੱਧੇ ਹੁੰਦੇ, ਨਮਸਕਾਰ ਕਰਨ ਦਾ ਇਹ ਫਲ ਦੱਸਿਆ। ਦੂਸਰਾ ਸੀਸ ਸੁਹਾਵਾ ਚਰਨੀ, ਉਸ ਤੋਂ ਅੱਗੇ ਮੁੱਖ ਸੁਹਾਵਾ ਜਨਤਾ ਉਹ ਜਸ ਗਾਵੈ, ਯਾਨੀ ਇੱਕ ਹੀ ਕਰਨ ਦਾ ਇੱਕ ਕਸ਼ਮੀਰ ਜੱਗ ਦਾ ਫਲ ਦੱਸਿਆ, ਗੁਰੂ ਨੂੰ ਨਮਸਕਾਰ ਕਰਨ ਦਾ ਫਲ ਪੁੱਠੇ ਲੇਖਾਂ ਦਾ ਸਿੱਧੇ ਹੋਣਾ ਦੱਸਿਆ ਹੈ, ਤੇ ਗੁਰੂ ਕੇ ਦਰਸ਼ਨ ਦਾ ਬਹੁਤ ਵੱਡਾ ਗੁਰੂ ਦੇ ਦਰਸ਼ਨ ਦਾ ਫਲ ਕਿਉਂ ਦੱਸਿਆ। Thank you. ਮਹਿਲ ਦੂਰ ਹੁੰਦੀ ਹੈ। ਇਸੀ ਤਰ੍ਹਾਂ ਗੁਰੂ ਦੇ ਦਰਸ਼ਨ ਨਾਲ ਵਿਅੰਤ ਜਨਮਾਂ ਦੀ ਪਾਤਸ਼ਾਹ ਰੂਪੀ ਮਲ ਦੀ ਨਿਵੇਦੀ ਹੈ। ਇਹਨੇ ਗੁਰੂ ਦੇ ਦਰਬਾਰ ਵੱਲ ਆਉਣ ਵਾਲਿਆਂ ਵਾਸਤੇ ਫਿਰ ਗੁਰੂ ਨੂੰ ਨਮਸਕਾਰ ਕੀਤੇ ਪਿੱਛੇ ਦੇਖਣਾ ਹੈ, ਗੁਰੂ ਦੇ ਦਰਸ਼ਨ ਕੀਤੇ ਆ, ਜਿਨ ਜਨਮਾਂ ਦੀ ਪਾਤਸ਼ਾਹ ਰੂਪੀ ਮਲ ਦੀ ਨਿਵੇਦੀ ਹੈ। ਅੱਗੇ ਅਗਲਾ ਸਟੈਪ ਗੁਰਬਾਣੀ ਪੜ੍ਹਨੀ ਹੈ, ਸੁਣਨੀ। ਗੁਰਬਾਣੀ ਪੜ੍ਹਨ ਸੁਣਨ ਦਾ ਬਹੁਤ ਵੱਡਾ ਫਲ, ਕਈ ਕੋਟ ਕੇ ਜਗ ਫਲਾਂ ਸੁਣ ਗਾਵਣਾ ਹਾਰੇ ਰਾਮ, ਕਈ ਕਰੋੜਾਂ ਯੱਗਾਂ ਦਾ ਇੱਕ ਛਿਣ ਮਾਤਰ ਬਿਰਤੀ ਦੀ ਇਕਾਗਰਤਾ, ਹਰੀ ਜਸ ਵਿੱਚ ਹੋ ਜਾਏ ਉਹਦਾ ਕਰੋੜ ਅਸਮੇਲ ਜਗ ਦਾ ਫਲ ਦੱਸਿਆ। ਇੱਕ ਛਿਣ ਕਹਿੰਦੇ ਨੇ ਅੱਖ ਦੇ ਖੋਲਣ ਮੀਟਣ ਮਾਤਰ ਦੇ ਸਮੇਂ, ਯਾਨੀ ਇੱਕ ਸੈਕਿੰਡ ਇੱਕ ਲਮਾ ਇਹਨਾਂ ਦੀ ਬਿਰਤੀ ਟਿਕ ਜਾ ਹਰੀ ਜਸ ਵਿੱਚ ਉਹਦਾ ਕਰੋੜ ਅਸਮੇਲ ਜਗਦਾ, ਯਾਨੀ ਇੱਕ ਮਿੰਟ ਦੇ 60 ਸੈਕਿੰਡ ਹੁੰਦੇ ਨੇ। 60 ਕਰੋੜ ਜਗਾਂ ਦਾ ਫਲ ਹੋਇਆ, ਉਸ ਤੋਂ ਅੱਗੇ 60 ਮਿੰਟ ਦਾ ਇੱਕ ਘੰਟਾ ਹੁੰਦਾ। ਇਸੀ ਤਰ੍ਹਾਂ ਹਿਸਾਬ ਲਗਾਓ ਕਿਉਂ ਕਿਤਨਾ ਮਹਾਨ ਫਲ ਦੱਸਿਆ ਹੋਇਆ ਹੈ। ਆਓ ਮਾਨੁਖ ਜਿਸਮ, ਮਾਨੁਖ ਸਰੀਰ ਜੀਵਾਤਮਾ ਨੂੰ ਆਪਣੇ ਪੁੰਨਾਂ ਨੂੰ ਇਕੱਠੇ ਕਰਨ ਵਾਸਤੇ ਮਿਲਿਆ। ਜਦੋਂ ਪੁੰਨ ਬਹੁਤ ਸਾਰੇ ਪੁੰਨ ਇਸ ਪ੍ਰਾਣੀ ਦੇ ਇਕੱਠੇ ਹੋ ਜਾਂਦੇ, ਸਾਰੇ ਪਿਛਲੇ ਪਾਪਾਂ ਨੂੰ ਲੈ ਕਰ ਦਿੰਦੇ ਨੇ, ਉਸ ਮੌਕੇ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸੁੱਖ ਰਿਕ ਚਾਹੁੰਦਾ ਹੈ, ਸੋ ਅਸਲੀ ਸਾਰੇ ਦੁੱਖਾਂ ਤੋਂ ਬਰੀ ਹੋਣਾ, ਕੋਈ ਦੁੱਖੇ ਨੂੰ ਰਹਿ ਨਾ ਜਾਵੇ, ਇਹ ਜੀ ਵਸਤ ਵਿੱਚ ਪਹੁੰਚਣ ਵਾਸਤੇ ਗੁਰੂ ਜੀ ਨੇ ਸਾਨੂੰ ਇਹੀ ਪ੍ਰਸਤਾਵ ਦੱਸਿਆ। ਤਾਂ ਤੇ ਇਸ ਮਨ ਸਾਨੂੰ ਸਫਲਾ ਕਰਨ ਦੀ ਕੋਸ਼ਿਸ਼ ਕਰੋ। ਗੁਰੂ ਸਤੋਤਰ ਵਿੱਚ
ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸਾਈ ਹੋਣਾ ਜੀ ਸਹਾਏ। ਸਲੋਕ ਮਹਲਾ ਦੂਜਾ, ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਤਿਸੇ ਅੱਗੇ ਨਾਨਕਾ ਕਰੇ ਕੀਚੈ ਅਰਦਾਸ। ਸਤਿ ਸ੍ਰੀ ਅਕਾਲ। ਗੁਰੂ ਜੀ ਕਾ ਧਿਆਨ ਤਰਕੇ ਖਾਲਸਾ ਸਾਹਿਬ ਦਸੋਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ ਖਾਲਸਾ ਸਾਹਿਬ ਸਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਧਰਮ ਹੇ ਸੀਸ ਦਿੱਤੇ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਆਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਬੱਚਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਦਾਨਾ ਸਿਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਠੰਡੇ ਗੁੰਗੇ ਜਗਰ ਜਗਟਲ ਧਰਮ ਕਾ ਜੈਕਾਰ ਸਿੱਖੀ ਸਿਦਕੇ ਸੰਗ ਲਾਉਣਾ ਹੇ ਪ੍ਰਭੂ ਅੰਤਰੀਆਮੀ ਭਗਤ ਅਸ਼ਰੁ ਮਿਹਰਬਾਨ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਪਰਮ ਪਵਿੱਤਰ ਬਾਣੀ ਦੇ ਕੀਰਤਨ ਵਖਿਆਨ ਹੋਏ ਹਨ ਅੱਖਰ ਬਾਦ ਕਾਟ ਭੁੱਲ ਨਾ ਕਰਨਾ ਅੱਗੇ ਵਾਸਤੇ ਸ਼ੁੱਧ ਸੁਪੱਚ ਕੀਰਤਨ ਵਖਿਆਨ ਕਰਨ ਦਾ ਵੱਲ ਅਖਣਾ ਸੱਚੇ ਪਾਤਸ਼ਾਹ ਜੀਓ ਜੋ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਹਨ ਇਹਨਾਂ ਦਾ ਤਾਤਪਰਜ ਸਾਡੇ ਕਲਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਅੰਦਰ ਪ੍ਰਵਾਨ ਕਰੋ ਸੱਚੇ ਪਾਤਸ਼ਾਹ ਜੀਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾਗਿਰੀ ਤੋਂ ਬਚਾ ਕੇ ਆਪਣੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਮਿਹਰਬਾਨ ਜੀਓ ਆਪ ਜੀ ਦੇ ਹਜ਼ੂਰ ਪ੍ਰਸ਼ਾਦ ਹਾਜ਼ਰ ਹੈ ਆਪ ਪ੍ਰਵਾਨ ਕਰੋ ਪ੍ਰਵਾਨ ਹੈ ਆਪ ਪ੍ਰਸ਼ਾਦ ਸੁਰਤ ਸਾਧ ਸੰਗਤ ਤੋਂ ਮਿਲੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨਾਮ ਚੜ੍ਹਦੀ ਕਲਾ ਜੀ ਦੇ ਬਾਣੇ ਸੁਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ